श्री अकाल सतना धन वाखे गुरु साहिब बद बखत हम चो बखील गाफिल बे नजर बेबाक नानक बगोयद जन तुरा तेरे चाकरा पाखाक ना हौ जति शति नहीं पड़या मूरख मुगदा जन्म पया परणवत नानक तिन की शरणा जिन तो नाही विसरिया डंडौत वंदन अनेक बार सर्व कला समरथ डोलन तेरा खो प्रभु नानक दे कर हथ डोलन तेरा खो प्रभु नानक दे कर हथ परम सम्मान योग जुगह जुग अटल चवर शतर तख दे मालिक साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर जो सालाना संत बाबा निश्चल सिंह जी और बाबा तरलोचन सिंह जी दी बरसी दी सिमरति विच याद विच आप संगत दे पूर्ण सहयोग द्वारा गुरु ग्रंथ साहिब जी दे शब्द दी बख्शिश दा द्वारा इस स्थान दे प्रबंधक बाबा जगमोहन सिंह जी प्रेम भावना श्रद्धा नाल मनाउंदे ने इस वरे दे इस बरसी समागम दी आप जी हाजरी भर रहे हो। दास तो पहला अति सन्मान योग संत बाबा हरी सिंह जी रंधावियां वाले उन्हां दे सपुत्र भाई गुरप्रीत सिंह जी मैंबर श्रोमणी गुरुद्वारा प्रबंधक कमेटी फतेहगढ़ साहिब तों आप जी नाल गुरमत विचारां दी सांझ पा रहे सन। आओ साध संगत आप एकाग्रता दी दात बख्शो कीर्तन ते कथा विच थोड़ा जा फर्क जरूर है ਕੀਰਤਨ ਵਿੱਚ ਸ਼ਬਦ ਨੂੰ ਸੁਰ ਰਾਗ ਤਾਲ ਵਿੱਚ ਬੰਨ ਕੇ ਗਾਇਆ ਜਾਂਦਾ ਤੇ ਉਸ ਵਿੱਚ ਗਾਉਣ ਵਾਲੇ ਵੀ ਤਿੰਨ ਤੇ ਚਾਰ ਜਣੇ ਤਕਰੀਬਨ ਚਾਰ ਜਾਂ ਤਿੰਨ ਜਣੇ ਗਾਉਣ ਵਾਲੇ ਹੁੰਦੇ ਨੇ ਤੇ ਤਿੰਨ ਉਹਨਾਂ ਦੇ ਅੱਗੇ ਪਏ ਹੋਏ ਸਾਜ ਹੁੰਦੇ ਨੇ ਇਹਦਾ ਮਤਲਬ ਛੇ ਜਣੇ ਪਰਫਾਰਮੈਂਸ ਕਰਦੇ ਨੇ ਸਟੇਜ ਤੇ ਕਈ ਵਾਰੀ ਆਪਾਂ ਬੋਲਦੇ ਹੋਈਏ ਤੇ ਸਾਡੇ ਬੋਲਾਂ ਦੀ ਆਵਾਜ਼ ਕੀਰਤਨ ਦੇ ਸਾਜਾਂ ਵਿੱਚ ਸਮਾ ਜਾਂਦੀ ਹੈ ਪਰ ਕਥਾ ਐਸੀ ਨਹੀਂ ਕਿਉਂਕਿ ਕਥਾ ਤਾਂ ਇੱਕ ਇਨਸਾਨ ਨੇ ਬੋਲਣਾ ਹੈ ਸਰੋਤੇ ਨੇ ਸੁਣਨਾ ਹੈ ਉਹ ਜੇ ਸਰੋਤੇ ਦੀ ਇਕਾਗਰਤਾ ਬਣੇਗੀ ਤੇ ਵਕਤੇ ਨੂੰ ਬੋਲਣ ਦਾ ਚਾਹ ਉਮਾ ਤੇ ਆਨੰਦ ਆਏਗਾ ਨਹੀਂ ਤਾਂ ਸੱਚ ਏਵੇ ਇੱਕ ਹੁੰਦਾ ਮੇਲਾ ਇੱਕ ਹੁੰਦਾ ਜੋੜ ਮੇਲਾ ਮੇਲਾ ਕਿਤੇ ਵੀ ਹੋ ਸਕਦਾ ਆਪਾਂ ਦੇਖਦੇ ਹਾਂ ਕਈ ਲੋਕ ਵੱਖ ਵੱਖ ਮੇਲੇ ਮਨਾਉਂਦੇ ਨੇ ਕੋਈ ਝੂੰਟੇ ਲੈ ਰਿਹਾ ਕੋਈ ਗੁਬਾਰੇ ਫੁਲਾ ਰਿਹਾ ਕੋਈ ਨਿਆਣਾ ਪੀਪਣੀਆਂ ਵਜਾ ਰਿਹਾ ਕੋਈ ਖੱਤ ਚ ਹੱਥ ਪਾ ਕੇ ਖੱਬੇ ਸੱਜੇ ਨੂੰ ਤੁਰਿਆ ਜਾ ਰਿਹਾ ਉਹਨੇ ਮੇਲੇ ਪਰ ਜਿਹੜਾ ਗੁਰੂ ਘਰ ਵਿੱਚ ਹੁੰਦਾ ਇਹ ਮੇਲਾ ਨਹੀਂ ਹੁੰਦਾ ਇਹ ਜੋੜ ਮੇਲਾ ਹੁੰਦਾ ਜੋੜ ਮੇਲੇ ਦਾ ਮਤਲਬ ਉਹ ਇਕੱਠ ਉਹ ਖਜ਼ੂਨ ਉਹ ਸਮੂਹ ਜਿਹਦੇ ਵਿੱਚ ਬੈਠ ਕੇ ਸਤਿਗੁਰੂ ਦੇ ਸ਼ਬਦ ਨਾਲ ਜੁੜਿਆ ਜਾ ਸਕੇ ਪਿਆਰਿਓ ਜਿੰਨਾ ਤਾਂ ਮੇਲਾ ਮੰਨਣਾ ਮੈਂ ਬੇਨਤੀ ਕਰਾਂਗਾ ਉਹ ਸੱਚੀ ਮੁੱਚੀ ਕਿ ਜੇ ਥੋੜਾ ਜਿਹਾ ਪਰਾਂ ਖੋਜਣ ਹੈ ਬੜਾ ਔਖਾ ਸ਼ਬਦ ਕਹਿਣ ਇੱਥੇ ਹਰ ਤਰ੍ਹਾਂ ਦਾ ਵਿਅਕਤੀ ਆਇਆ ਹੁੰਦਾ ਗੁਰੂ ਘਰ ਚ ਕੋਈ ਮੇਲੇ ਦੇ ਰੂਪ ਚ ਦੇਖਣ ਆਉਂਦਾ ਤੇ ਕੋਈ ਭਾਵਨਾ ਵਾਲਾ ਉਸ ਵਿੱਚੋਂ ਜੋੜ ਮੇਲੇ ਦਾ ਸੁੱਖ ਮੰਨਣਾ ਚਾਹੁੰਦਾ ਆਓ ਸਾਧ ਸੰਗਤ ਬੇਨਤੀ ਕਰਾਂਗਾ ਕਿ ਇਕਾਗਰਤਾ ਦੀ ਦਾਤ ਬਖਸ਼ਿਓ ਸ਼ਬਦ ਵਿਚਾਰ ਇਕਾਗਰਤਾ ਦਾ ਵਿਸ਼ਾ ਹੈ ਮੈਂ ਸਿਰਫ ਯਾਦ ਸ਼ਬਦ ਸੰਬੰਧੀ ਕੁਝ ਬੇਨਤੀਆਂ ਕਰਨੀਆਂ ਤੇ ਇੱਕ ਤਾਂ ਖਾਸ ਕਰਕੇ ਇਸ ਸੰਸਥਾ ਦੇ ਸੰਬੰਧ ਵਿੱਚ ਇਸ ਸੰਪਰਦਾ ਦੇ ਸੰਬੰਧ ਵਿੱਚ ਸੇਵਾ ਪੰਥ ਸੇਵਾ ਪੰਥ ਦੂਸਰੀ ਮੇਰੀ ਮਨ ਚ ਇੱਛਾ ਸੀ ਯਾਦ ਦਾ ਮਤਲਬ ਕੀ ਹੈ ਜਿੱਥੇ ਯਾਦ ਆ ਜਾਏ ਉੱਥੇ ਫੋਕਾਪਣ ਨਹੀਂ ਰਹਿੰਦਾ ਆਓ ਸਾਧ ਸੰਗਤ ਕਿਰਪਾ ਕਰੋ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਮਾਈ ਭਾਈ ਗੁਰਸਿੱਖ ਹਿਰਦੇ ਦੀ ਇਕਾਗਰਤਾ ਬਖਸ਼ੋ ਸੀਸ ਤੇ ਮੇਰ ਭਰਿਆ ਹੱਥ ਰੱਖੋ ਕਿਉਂਕਿ ਸੰਗਤ ਵਿੱਚ ਹੀ ਮਾਲਕ ਵੱਸਦਾ ਹੈ ਸੰਗਤ ਤਰਸ ਕਰਦਾ ਤੇ ਵਕਤਾ ਬੋਲ ਸਕਦਾ ਕਰੋ ਕਿਰਪਾ ਸਾਧ ਸੰਗਤ ਬਖਸ਼ੋ ਆਸੀਸ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਨੁੱਖੀ ਸਰੀਰ ਦੀ ਜੋ ਬਣਤਰ ਹੈ ਇਹ ਪੰਜਾਂ ਤੱਤਾਂ ਦੇ ਇਕੱਠ ਨਾਲ ਬਣਿਆ ਹੈ ਅਸੀਂ ਬਾਣੀ ਵਿੱਚ ਵੀ ਇਸ ਸੰਬੰਧੀ ਪੜ੍ਹਨੇ ਹਾਂ ਪੰਜਾਂ ਤੱਤਾਂ ਦੀ ਜੜਤ ਹੈ ਇਹ ਸਾਡੀ ਬੌਡੀ ਇਹਨਾਂ ਪੰਜਾਂ ਤੱਤਾਂ ਦੇ ਅੰਦਰ ਬਾਬਾ ਜੀ ਨੇ ਬਾਣੀ ਚ ਸ਼ਬਦ ਵਰਤੇ ਨੇ ਪਾਣੀ ਅੱਗ ਹਵਾ ਮਿੱਟੀ ਤੇ ਆਕਾਸ਼ ਕੇਵਲ ਸਰੀਰ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਬਚਨ ਕਹੇ ਨੇ ਕਿ ਪੂਰੇ ਦਾ ਪੂਰਾ ਸੰਸਾਰ ਹੀ ਪੰਜਾਂ ਤੱਤਾਂ ਦੀ ਖੇਡ ਹੈ ਜਦੋਂ ਅਸੀਂ ਸਰੀਰ ਬਾਰੇ ਪੜ੍ਹਦੇ ਹਾਂ ਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਕਿ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਪੰਜਾਂ ਤੱਤਾਂ ਦਾ ਸਾਡਾ ਸਰੀਰ ਹੈ ਤੇ ਜਦੋਂ ਸ੍ਰਿਸ਼ਟੀ ਬਾਰੇ ਪੜ੍ਹਨੇ ਖਾਂ ਤੇ ਗੁਰੂ ਰਾਮਦਾਸ ਜੀ ਦਾ ਅੰਮ੍ਰਿਤ ਬਚਨ ਕਹਿ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋ ਇਹਦਾ ਮਤਲਬ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਸ੍ਰਿਸ਼ਟੀ ਵੀ ਪੰਜਾਂ ਤੱਤਾਂ ਦਾ ਸੁਮੇਲ ਹੈ ਤੇ ਸਾਡਾ ਸਰੀਰ ਇਹ ਵੀ ਪੰਜਾਂ ਤੱਤਾਂ ਦਾ ਬਣਿਆ ਹੈ ਮੈਂ ਸਿਰਫ ਆਉਣਾ ਯਾਦ ਦੇ ਸੰਬੰਧ ਵਿੱਚ ਕਿਉਂਕਿ ਇਸ ਯਾਦ ਦਾ ਲਾਭ ਕੀ ਹੋਵੇਗਾ ਹਰ ਸਾਲ ਆਪ ਇਕੱਠੇ ਹੁੰਦੇ ਯਾਦ ਦਾ ਰਿਸ਼ਤਾ ਕਿਹਦੇ ਨਾਲ ਹੈ ਤੇ ਜਿੱਥੇ ਯਾਦ ਆ ਜਾਏਗੀ ਉੱਥੇ ਕਿੰਨੀ ਕੁ ਕਿਰਪਾ ਵਰਤੇ। ਇੱਕ ਇੱਕ ਗੱਲ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਪਹਿਲੀ ਮੈਂ ਅਰਜ਼ ਕੀਤੀ, ਪੰਜਾਂ ਤੱਤਾਂ ਦਾ ਬਣਿਆ ਸਰੀਰ ਹੈ। ਅਸੀਂ ਮੈਡੀਕਲ ਸਾਇੰਸ ਨੂੰ ਲੈ ਕੇ ਤਨ ਦੀ ਗੱਲ ਨਹੀਂ ਕਰਾਂਗਾ, ਕਿਉਂਕਿ ਮੈਡੀਕਲ ਸਾਇੰਸ ਆਪਣੇ ਢੰਗ ਨਾਲ ਦੱਸੇਗੀ। ਉਸ ਤੋਂ ਬਾਅਦ ਸਾਡਾ ਅਧਿਆਤਮਕ ਗਿਆਨ ਕਹਿੰਦਾ ਹੈ ਇਹ ਪੰਜਾਂ ਤੱਤਾਂ ਦੇ ਸਰੀਰ ਵਿੱਚ ਪੰਜ ਗਿਆਨ ਇੰਦਰੇ ਨੇ ਤੇ ਪੰਜ ਬਾਡੀ ਵਿੱਚ ਕਰਮ ਇੰਦਰੇ ਨੇ। ਇਹ ਕੱਲੇ ਸੰਤ ਲਈ ਨਹੀਂ, ਹਿਊਮਨ ਬੀਂਗ ਹਰ ਬੰਦੇ ਅੰਦਰ ਪਰਮਾਤਮਾ ਨੇ ਬਾਡੀ ਵਿੱਚ ਪੰਜ ਗਿਆਨ ਇੰਦਰੇ ਬਣਾ ਦਿੱਤੇ ਨੇ ਤੇ ਪੰਜ ਕਰਮ ਇੰਦਰੇ ਬਣਾ ਦਿੱਤੇ ਨੇ। ਹੁਣ ਪੰਜ ਜਿਹੜੇ ਕਰਮ ਇੰਦਰੇ ਨੇ ਉਹਨਾਂ ਵਿੱਚ ਸਾਡੇ ਹੱਥ ਇੱਕ ਕਰਮ ਇੰਦਰਾ ਨੇ, ਕਿਉਂਕਿ ਇਹਦੇ ਨਾਲ ਅਸੀਂ ਕੰਮ ਕਰਨੇ ਆ, ਪਕੜਨੇ ਖਾਂ। ਦੂਜਾ ਕਰਮ ਇੰਦਰਾ ਨੇ ਸਾਡੇ ਪੈਰ, ਕਿਉਂਕਿ ਇਸ ਨਾਲ ਆਪਾਂ ਚੱਲਨੇ ਖਾਂ। ਤੀਸਰਾ ਕਰਮ ਇੰਦਰਾ ਹੈ ਸਾਡਾ ਮੂੰਹ, ਕਿਉਂਕਿ ਜੇ ਮੂੰਹ ਕਰਮ ਨਾ ਕਰੇ ਨਾ ਇਹਦੇ ਵਿੱਚੋਂ ਬੋਲ ਪੈਦਾ ਹੋ ਸਕਦਾ ਤੇ ਨਾ ਭੋਜਨ ਨੂੰ ਆਪਾਂ ਚਬਾ ਸਕਨੇ। ਗੱਲ ਇੱਕ ਇੱਕ ਧਿਆਨ ਨਾਲ ਸੁਣਿਓ। ਮੈਂ ਯਤਨ ਕਰਨਾ ਕਿ ਬੜਾ ਹੈ ਔਖਾ ਪ੍ਰਕਰਨ, ਪਰ ਬੜੇ ਸਰਲ ਸ਼ਬਦਾਂ ਚ ਯਾਦ ਦੇ ਅਰਥ ਕੀ ਨੇ। ਮੈਂ ਫਿਰ ਅਰਜ਼ ਕਰਨ ਲੱਗਾ, ਪੰਜ ਕਰਮ ਇੰਦਰੇ ਨੇ। ਕਰਮ ਇੰਦਰੇ ਦਾ ਮਤਲਬ ਜਿਸ ਨਾਲ ਅਸੀਂ ਸੰਸਾਰ ਦਾ ਕੋਈ ਕੰਮ ਕਰਨੇ। ਫਿਰ ਬੇਨਤੀ ਕਰਾਂ, ਹੱਥ ਕਰਮ ਇੰਦਰਾ ਨੇ, ਪੈਰ ਸਾਡੇ ਕਰਮ ਇੰਦਰਾ ਨੇ, ਮੂੰਹ ਸਾਡਾ ਕਰਮ ਇੰਦਰਾ, ਕਿਉਂਕਿ ਇਹਦੇ ਨਾਲ ਭੋਜਨ ਛਕਿਆ ਜਾਂਦਾ ਤੇ ਇਹਦੇ ਵਿੱਚੋਂ ਆਪਾਂ ਬੋਲਨੇ ਖਾਂ। ਉਸ ਤੋਂ ਬਾਅਦ ਚੌਥਾ ਕਰਮ ਇੰਦਰਾ ਹੈ ਇਨਸਾਨ ਦਾ ਮਲ ਦੁਆ। ਇਹ ਨਾ ਸਮਝੋ ਆਪਾਂ ਗੰਦੀ ਸ਼ਬਦਾਵਲੀ ਕੋ ਵਰਤਨੇ। ਜੇ ਪਰਮਾਤਮਾ ਨੇ ਇਨਸਾਨ ਦਾ ਮਲ ਦੁਆਰ ਮਲ ਖਾਰਜਵਾਣਾ ਨਾ ਇੰਦਰਾ ਬਣਾਇਆ ਹੁੰਦਾ ਤੇ ਕਈ ਬੰਦੇ ਐਸੇ ਨੇ ਜਿਨ੍ਹਾਂ ਦਾ ਮਲ ਖਾਰਜ ਨਾ ਹੋਵੇ ਤੇ ਉਹਨਾਂ ਦੀ ਮੌਤ ਹੋ ਜਾਂਦੀ। ਪਰਮਾਤਮਾ ਨੇ ਮਲ ਦੁਆਰ ਇਹ ਵੀ ਇੱਕ ਕਰਮ ਇੰਦਰਾ ਬਣਾਇਆ। ਉਸ ਤੋਂ ਬਾਅਦ ਪੰਜਵਾਂ ਹੈ ਜਿਹਨੂੰ ਆਪਾਂ ਜਨਨ ਇੰਦਰਾ ਕਹਿੰਦੇ ਹਾਂ, ਜਿਸ ਰਾਹੀਂ ਜਨਮ ਹੁੰਦਾ ਹੈ। ਉਹ ਇਨਸਾਨ ਦੇ ਰੂਪ ਵਿੱਚ ਵੀ, ਮੇਲ ਤੇ ਫੀਮੇਲ ਦੋਨਾਂ ਨੂੰ ਪਰਮਾਤਮਾ ਨੇ ਦਾਤ ਦਿੱਤੀ। ਇਹ ਨੇ ਸਾਡੇ ਪੰਜ ਕਰਮ ਇੰਦਰੇ। ਉਸ ਤੋਂ ਬਾਅਦ ਸਾਡੀ ਬਾਡੀ ਦੇ ਨੇ ਪੰਜ ਗਿਆਨ ਇੰਦਰੇ। ਆ ਜੋ ਕੋਈ ਤੁਸੀਂ ਬਾਹਰ ਦਾ ਗਿਆਨ ਲੈਂਦੇ ਹੋ, ਸਾਰੇ ਦਾ ਸਾਰਾ ਗਿਆਨ ਸਾਡੇ ਦਿਮਾਗ ਵਿੱਚ ਜੋ ਕੋਈ ਜਾਂਦਾ ਹੈ ਉਹ ਪੰਜ ਗਿਆਨ ਇੰਦਰਿਆਂ ਰਹੀ ਜਾਂਦਾ। ਸਭ ਤੋਂ ਪਹਿਲਾਂ ਗਿਆਨ ਇੰਦਰਾ ਮੈਂ ਕਹਾਂਗਾ ਸਾਡੀਆਂ ਅੱਖਾਂ। ਇਹ ਅੱਖਾਂ ਹੀ ਨੇ ਜਿਹੜੇ ਬਾਹਰ ਦੇ ਗਿਆਨ ਨੂੰ ਸਾਡੇ ਦਿਮਾਗ ਤੱਕ ਪਹੁੰਚਾਉਂਦੀਆਂ। ਜੇ ਅੱਖਾਂ ਨੂੰ ਅਲਫਾ ਬੇਟਾ ਇਉਂ ਕਹਿ ਲਵਾਂ ਕਿ ਅੰਗਰੇਜ਼ੀ ਦੀ ਸਮਝ ਨਾ ਪੈਂਦੀ ਆਕਾਰ ਦੀ, ਤੇ ਸਾਨੂੰ ਕਿਵੇਂ ਸਮਝ ਪੈ ਜਾਂਦੀ ਕਿ ਇਹਨੂੰ ਇਹ ਕਹਿੰਦੇ। ਜੇ ਊੜਾ ਐੜਾ 35 ਦੀ ਅੱਖਾਂ ਨਾਲ ਗਿਆਨ ਨਾ ਹੁੰਦਾ ਤੇ ਅੱਜ ਸ਼ਬਦ ਜੋੜ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਕਰ ਲੈਂਦੇ? ਕਿਉਂਕਿ ਅੱਖਾਂ ਉਹ ਗਿਆਨ ਇੰਦਰਾ ਨੇ ਜਿਹੜੇ ਬਾਹਰ ਦੇ ਆਕਾਰ ਨੂੰ ਸਾਡੇ ਦਿਮਾਗ ਤੱਕ ਪਹੁੰਚਾਉਂਦੀਆਂ। ਉਹ ਆਕਾਰ ਅੱਖਰਾਂ ਦਾ ਰੂਪ ਵੀ ਹੋ ਸਕਦਾ, ਉਹ ਆਕਾਰ ਇੱਕ ਮਟੀਰੀਅਲ ਦਾ ਰੂਪ ਵੀ ਹੋ ਸਕਦਾ, ਮੈਟਰ ਵੀ ਹੋ ਸਕਦਾ। ਉੱਚੇ ਪਹਾੜ ਨੇ, ਉਹਦੇ ਆਕਾਰ ਦੀ ਸਮਝ ਤਾਂ ਪਈ ਜੇ ਅੱਖਾਂ ਨੇ ਦੇਖਿਆ। ਚਮਕਦਾ ਹੋਇਆ ਸੂਰਜ ਕੋਈ ਕਹੇ, ਮੇਰਾ ਖਿਆਲ ਜਿਸ ਬੰਦੇ ਦੀਆਂ ਅੱਖਾਂ ਨਹੀਂ ਉਹਦੇ ਲਈ ਕੀ ਸ਼ਬਦ ਚਮਕਦਾ ਤੇ ਸੂਰਜ। ਜਿਸ ਬੰਦੇ ਦੀਆਂ ਅੱਖਾਂ ਨੇ ਉਹਨੂੰ ਕਹੋ ਕਿ ਬਾਹਰ ਸੂਰਜ ਚਮਕ ਰਿਹਾ, ਉਹਨੂੰ ਇੱਕ ਖਿੰਨ ਚ ਸਮਝ ਪੈ ਜਾਏਗੀ ਚਮਕਦੇ ਹੋਏ ਸੂਰਜ ਦੇ ਅਰਥ ਕੀ, ਕਿਉਂਕਿ ਅੱਖਾਂ ਨੇ ਦੇਖੇ। ਮੈਂ ਬੇਨਤੀ ਕਰਾਂਗਾ, ਅੱਖਾਂ ਇੱਕ ਗਿਆਨ ਇੰਦਰਾ ਨੇ। ਇਹ ਚਿਹਰਾ, ਇਹ ਆਕਾਰ, ਇਹ ਅੱਖਰ ਹਰ ਚੀਜ਼ ਨੂੰ ਸਾਡੇ ਦਿਮਾਗ ਤੱਕ ਪਹੁੰਚਾਉਂਦੀਆਂ। ਆਪ ਜਿਨ੍ਹਾਂ ਨੂੰ ਬਾਣੀ ਕੰਠ ਹੈ ਜ਼ਬਾਨੀ, ਜਿਸ ਗੁਟਕੇ ਤੋਂ ਆਪ ਜੀ ਨੇ ਜਪਜੀ ਸਾਹਿਬ ਕੰਠ ਕੀਤਾ ਹੋਵੇ, ਭਾਵੇਂ ਉਹ ਹਿੰਦੀ ਦੇਵਨਾਗਰੀ ਹੋਵੇ, ਭਾਵੇਂ ਉਹ ਸ਼ਾਹਮੁਖੀ ਜਿਹਨੂੰ ਆਪਾਂ ਉਰਦੂ ਕਹਿੰਦੇ ਹਾਂ ਉਹ ਹੋਵੇ, ਤੇ ਭਾਵੇਂ ਉਹ ਗੁਰਮੁਖੀ ਹੋਵੇ, ਤੁਸੀਂ ਤਜਰਬਾ ਕਰਕੇ ਦੇਖੋ। ਜਿਸ ਗੁਟਕੇ ਚੋਂ ਆਪ ਜੀ ਨੇ ਜਪਜੀ ਸਾਹਿਬ ਚੇਤੇ ਕੀਤਾ ਉਹ ਬਿਰਧ ਹੋ ਗਿਆ, ਉਹਦਾ ਸੰਸਕਾਰ ਵੀ ਕਰ ਦਿੱਤਾ ਹੋਣਾ, ਪਰ ਜਦੋਂ ਤੁਸੀਂ ਜ਼ਬਾਨੀ ਬਾਣੀ ਪੜੋਗੇ ਹੈਰਾਨ ਹੋਵੋਗੇ ਕਿ ਜ਼ਬਾਨ ਨਾਲ ਅੱਖਾਂ ਬੰਦ ਕਰਕੇ ਬਾਣੀ ਪੜੋ, ਉਸ ਗੁਟਕੇ ਦੇ ਪੇਜ ਤੁਹਾਡੀਆਂ ਅੱਖਾਂ ਦੇ ਅੱਗੇ ਆਈ ਜਾਂਦੇ। ਕਿਉਂ? ਕਿਉਂਕਿ ਤੁਹਾਡੇ ਅੱਖਾਂ ਨੇ ਇੱਕ ਗਿਆਨ ਹਾਸਲ ਕਰ ਲਿਆ ਜਿੱਥੋਂ ਅੱਖਰ ਆਪ ਜੀ ਨੇ ਚੇਤੇ ਕੀਤੇ। ਪਹਿਲਾ ਗਿਆਨ ਇੰਦਰਾ ਸਾਡੀਆਂ ਅੱਖਾਂ। ਉਸ ਤੋਂ ਬਾਅਦ ਗਿਆਨ ਇੰਦਰਾ ਹੈ ਸਾਡੇ ਕੰਨ, ਕਿਉਂਕਿ ਕੰਨ ਕੇਵਲ ਸੁਰਾਖ ਨਹੀਂ। ਜੇ ਕੰਨ ਵਿੱਚ ਸ਼ਬਦ ਦਾ ਗਿਆਨ ਨਾ ਜਾਂਦਾ ਤੇ ਜ਼ਬਾਨ ਨੂੰ ਤਾਂ ਬੋਲਣ ਦੀ ਜਾਚ ਹੀ ਕਦੀ ਨਹੀਂ ਸੀ ਆਉਂਦੀ। ਕਿਉਂਕਿ ਜ਼ਬਾਨ ਤੇ ਕੰਨ ਦਾ ਬੜਾ ਆਪਸੀ ਰਿਸ਼ਤਾ ਹੈ। ਮੈਂ ਥੋੜਾ ਜਿਹਾ ਪ੍ਰਕਰਨ ਔਖਾ ਲਿਆ ਪਰ ਸਵਾਦ ਬਹੁਤ ਆਏਗਾ, ਕਿਉਂਕਿ ਗੁਰਮਤ ਦਾ ਇਹ ਗੂੜ ਗਿਆਨ ਹੈ ਸਾਡੇ ਸਮਝ ਲਈ। ਜਿਹੜਾ ਬੰਦਾ ਜਮਾਂਦਰੂ ਬੋਲਾ ਹੋਵੇਗਾ, ਚੇਤੇ ਰੱਖਿਓ ਜਮਾਂਦਰੂ ਗੁੰਗਾ ਵੀ ਹੋਵੇਗਾ, ਕਿਉਂਕਿ ਜੇ ਕੰਨ ਵਿੱਚ ਸ਼ਬਦ ਨਹੀਂ ਗਿਆ ਤੇ ਜ਼ਬਾਨ ਨੂੰ ਬੋਲਣ ਦੀ ਜਾਂਚ ਨਹੀਂ ਆਉਣੀ। ਇੱਕ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਬੱਚਾ ਉਹ ਜੰਮਦਾ ਪੰਜਾਬੀ ਬੋਲਣ ਲੱਗ ਪੈਂਦਾ, ਇੱਕ ਅਰਬ ਦੀ ਧਰਤੀ ਤੇ ਪੈਦਾ ਹੋਇਆ ਬੱਚਾ ਉਹ ਜੰਮਦਾ ਅਰਬੀ ਬੋਲਣ ਲੱਗ ਪੈਂਦਾ, ਯੂਰਪ ਦੀ ਧਰਤੀ ਤੇ ਪੈਦਾ ਹੋਇਆ ਬੱਚਾ ਉਹ ਇਟਾਲੀਅਨ ਜਰਮਨ ਫ੍ਰੈਂਚ ਬੋਲਣ ਲੱਗ ਪੈਂਦਾ। ਕਿਉਂ? ਕਿਉਂਕਿ ਜੋ ਕੁਝ ਉਹਦੇ ਕੰਨਾਂ ਵਿੱਚ ਗਿਆਨ ਗਿਆ ਉਹ ਕੁਝ ਉਹਦੀ ਜ਼ਬਾਨ ਨੇ ਬੋਲਣਾ ਸ਼ੁਰੂ ਕਰ ਦਿੱਤਾ। ਸਾਡੇ ਕੰਨ ਇੱਕ ਗਿਆਨ ਇੰਦਰਾ ਨੇ, ਜੇ ਕੰਨਾਂ ਨਾਲ ਨਹੀਂ ਜਾਏਗਾ। ਅੱਜ ਦੇਖੋ ਗੁਰਦੁਆਰੇ ਚ ਅਸੀਂ ਕਈ ਸੰਸਥਾਵਾਂ ਐਸੀਆਂ ਨੇ ਜਿੱਥੇ ਸ਼ੁੱਧ ਪਾਠ ਕਰਨਾ ਸਿਖਾਇਆ ਜਾਂਦਾ, ਸੰਥਿਆ ਦਿੰਦੇ। ਜੇ ਕੰਨ ਵਿੱਚ ਸ਼ਬਦ ਨਹੀਂ ਜਾਏਗਾ ਤੇ ਜ਼ਬਾਨ ਨੂੰ ਕਦੀ ਵੀ ਬੋਲਣਾ ਨਹੀਂ ਆਉਣਾ। ਜਿਹੜੇ ਜ਼ਬਾਨ ਤੋਂ ਸ਼ੁੱਧ ਬੋਲਦੇ ਨੇ ਉਹ ਪਹਿਲਾਂ ਕੰਨਾਂ ਵਿੱਚ ਸੁਣਦੇ ਨੇ, ਕਿਉਂਕਿ ਕੰਨ ਇੱਕ ਗਿਆਨ ਇੰਦਰਾ। ਫਿਰ ਮੈਂ ਸ਼ਬਦ ਵਰਤਾਂਗਾ, ਅੱਖਾਂ ਇੱਕ ਗਿਆਨ ਇੰਦਰਾ ਨੇ, ਕੰਨ ਸਾਡੇ ਗਿਆਨ ਇੰਦਰਾ ਨੇ। ਉਸ ਤੋਂ ਬਾਅਦ ਤੀਸਰਾ ਗਿਆਨ ਇੰਦਰਾ ਹੈ ਸਾਡੀ ਨਾਸਕਾ, ਆ ਨੱਕ। ਇਹ ਵੀ ਕੱਲਾ ਸੁਰਾਖ ਨਹੀਂ। ਬੇਨਤੀ ਕਰਾਂ, ਫੁੱਲ ਨੂੰ ਹੱਥ ਲਾ ਕੇ ਦੇਖੋ ਤੇ ਪਤਾ ਨਹੀਂ ਲੱਗਣਾ ਇਹਦੇ ਚ ਮੈਂ ਕੀ। ਪਰ ਫੁੱਲ ਨੂੰ ਜਦੋਂ ਆਪ ਜੀ ਨੱਕ ਦੇ ਨੇੜੇ ਲਿਜਾਓਗੇ ਤੇ ਇੱਕੋ ਦਮ ਗੰਧ ਤੇ ਸੁਗੰਧ ਦਾ ਪਤਾ ਲੱਗ ਜਾਏਗਾ। ਇਹ ਵੀ ਪਰ ਵੇਖੋ ਵਾਹਿਗੁਰੂ ਦੀ ਕਿਰਪਾ, ਸੁਰਾਖ ਤਾਂ ਸਾਡੇ ਕੰਨ ਵੀ ਨੇ, ਪਰ ਕੰਨਾਂ ਦੇ ਸੁਰਾਖ ਕੋਲ ਫੁੱਲ ਰੱਖੋ ਤੇ ਕੋਈ ਪਤਾ ਨਹੀਂ, ਪਰ ਜਦੋਂ ਨੱਕ ਦੀ ਨਾਸਕਾ ਦੇ ਸੁਰਾਖ ਕੋਲ ਫੁੱਲ ਰੱਖਿਆ ਉਦੋਂ ਅੰਦਰ ਨੂੰ ਪਤਾ ਲੱਗ ਗਿਆ ਇਹਦੀ ਸਮੈਲ ਕਿਹੋ ਜੀ। ਖੈ ਤਾਂ ਸਾਰਾ ਸਿਸਟਮ ਇੱਕੋ ਹੀ ਨਾ। ਹਾਲਾਂ ਅਸੀਂ ਇਹ ਗੱਲ ਕਹਿੰਦੇ ਹਾਂ ਨੱਕ ਕੰਨ ਤੇ ਗਲੇ ਦਾ ਡਾਕਟਰ ਇੱਕੋ ਹੀ ਹੈ, ਪਰ ਜਿਹੜਾ ਗਿਆਨ ਕੰਨਾਂ ਨੇ ਦੇਣਾ ਉਹ ਨੱਕ ਨੇ ਨਹੀਂ ਦੇਣਾ, ਜਿਹੜਾ ਗਿਆਨ ਨੱਕ ਨੇ ਦੇਣਾ ਉਹਦੀ ਸਮਝ ਕੰਨਾਂ ਨੂੰ ਨਹੀਂ ਬਹਿਣ। ਪਰ ਇੱਕ ਗਿਆਨ ਇੰਦਰਾ, ਇਹਦਾ ਗੰਧ ਸੁਗੰਧ ਅਸੀਂ ਇਹਦੇ ਲਈ ਜਾਣਦੇ। ਚੌਥਾ ਸਾਡੀ ਬਾਡੀ ਦਾ ਕਰਮਿਕ ਇੰਦਰਾ ਹੈ ਸਾਡੀ ਜੀਭ। ਵਾਹਿਗੁਰੂ ਗਿਆਨ ਇੰਦਰਾ ਹੈ ਜੀਭ। ਮੈਂ ਮੂੰਹ ਕਰਮ ਇੰਦਰਾ ਕਿਹਾ, ਜ਼ਬਾਨ ਨਹੀਂ ਕਰਮ ਇੰਦਰਾ ਕਿਹਾ। ਹਾਲਾਂਕਿ ਜ਼ਬਾਨ ਨੂੰ ਅਸੀਂ ਕਹਿੰਦੇ ਹਾਂ ਇਹ ਗਿਆਨ ਇੰਦਰਾ ਹੈ, ਕਰਮ ਕਰਦਾ ਬੋਲਣ ਦਾ, ਪਰ ਉਹਨੂੰ ਮੂੰਹ ਵਿੱਚ ਲੈ ਗਿਆ। ਜੇ ਮੂੰਹ ਦਾ ਢਾਂਚਾ ਨਾ ਹੋਵੇ, ਕਿਉਂਕਿ ਮੂੰਹ ਦੇ ਚੁਗਿਰਦੇ ਹਵਾ ਟਕਰਾਵੇ ਤੇ ਅੱਖਰਾਂ ਦਾ ਜਨਮ ਹੁੰਦਾ। ਫਿਰ ਬੇਨਤੀ ਸੁਣੀ, ਹੁਣ ਜਦੋਂ ਅਸੀਂ ਤੱਤੇ ਠੰਡੇ ਦਾ, ਮਿੱਠੇ ਸਲੂਣੇ ਦਾ, ਖੱਟੇ ਤੁਰਸ਼ੇ ਦਾ ਰਸ ਚੱਖਣਾ ਹੋਵੇ, ਤੁਸੀਂ ਆਪਣੇ ਮਸੂੜਿਆਂ ਕੋਲ ਚੀਜ਼ ਰੱਖੋ ਤੇ ਰਸ ਦਾ ਪਤਾ ਨਹੀਂ ਲੱਗਣਾ। ਇਸ ਜੀਵ ਦੇ ਥੱਲੇ ਵਾਲੇ ਚਮੜੇ ਤੇ ਕੋਈ ਚੀਜ਼ ਰੱਖੋ ਤੇ ਪਤਾ ਨਹੀਂ ਲੱਗਣਾ, ਕਿਉਂਕਿ ਉਹ ਗਿਆਨ ਇੰਦਰਾ ਨਹੀਂ। ਗਿਆਨ ਇੰਦਰਾ ਸਿਰਫ ਜੀਵ ਦੀ ਉੱਪਰ ਵਾਲੀ ਸਕਿਨ। ਜਦੋਂ ਉਸ ਚਮੜੀ ਉੱਪਰ ਆਪਾਂ ਮਿੱਠਾ ਰੱਖਾਂਗੇ, ਸਲੂਣਾ ਰੱਖਾਂਗੇ, ਖੱਟਾ ਰੱਖਾਂਗੇ, ਇੱਕ ਖਿੰਨ ਵਿੱਚ ਜਿਹਦੀ ਸਮਝ ਹੱਥਾਂ ਦੀ ਸਕਿਨ ਨੂੰ ਨਹੀਂ, ਜਿਹਦੀ ਸਮਝ ਸਾਡੇ ਮਸੂੜੇ ਦੀ ਚਮੜੀ ਨੂੰ ਨਹੀਂ। ਰੱਬ ਨੇ ਜ਼ਬਾਨ ਉਹ ਗਿਆਨ ਇੰਦਰਾ ਦਿੱਤਾ ਜਿਹੜਾ ਖੱਟੇ ਮਿੱਠੇ ਸਲੂਣੇ ਦੀ ਜਾਣਕਾਰੀ ਸਾਨੂੰ ਦਿੰਦਾ। ਇਹ ਵੀ ਇੱਕ ਗਿਆਨ ਇੰਦਰਾ। ਚਾਰ ਹੋ ਗਏ ਨਾ, ਮੈਂ ਫਿਰ ਸ਼ਬਦ ਦੁਹਰਾਵਾਂ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ। ਅੱਖਾਂ ਗਿਆਨ ਇੰਦਰਾ ਨੇ ਰੂਪ ਦੀਆਂ, ਕੰਨ ਗਿਆਨ ਇੰਦਰਾ ਹੈ ਸ਼ਬਦ ਦਾ, ਨੱਕ ਗਿਆਨ ਇੰਦਰਾ ਹੈ ਗੰਧ ਦਾ, ਜ਼ਬਾਨ ਜੀਵਾ ਜਾਂ ਰਸਨਾ ਇਹ ਗਿਆਨ ਇੰਦਰਾ ਹੈ ਰਸ ਦਾ, ਤੇ ਪੰਜਵਾਂ ਗਿਆਨ ਇੰਦਰਾ ਜਿਹੜਾ ਬਾਡੀ ਵਿੱਚ ਸਭ ਤੋਂ ਵੱਡਾ। ਇਸ ਤੋਂ ਵੱਡਾ ਕੋਈ ਗਿਆਨ ਇੰਦਰਾ, ਕੰਨ ਵੀ ਛੋਟੇ ਨੇ, ਨਾਸਕਾ ਛੋਟੀ ਹੈ, ਸਭ ਤੋਂ ਵੱਡਾ ਗਿਆਨ ਇੰਦਰਾ ਹੈ ਸਾਡੀ ਤੁਚਾ, ਸਾਡੀ ਸਕਿਨ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪੂਰੀ ਬਾਡੀ ਤੇ ਜਿੱਥੇ ਵੀ ਸਕਿਨ ਹੈ ਸਾਰੀ ਬਾਡੀ ਢੱਕੀ ਹੈ ਸਕਿਨ ਨਾਲ। ਇਹ ਪੂਰੇ ਦਾ ਪੂਰਾ ਗਿਆਨ ਇੰਦਰਾ। ਕਿਵੇਂ ਹਵਾ ਚੱਲਦੀ ਏ, ਅੱਖਾਂ ਨੂੰ ਤੇ ਪਤਾ ਨਹੀਂ ਲੱਗਣਾ ਠੰਡੀ ਕਿ ਤੱਤੀ। ਆਖਰ ਉਸ ਸਕਿਨ ਸਾਡੀ ਚਮੜੀ ਨੂੰ ਪਤਾ ਲੱਗਦਾ ਇਹ ਗਰਮ ਹੈ ਕਿ ਸਰਦ ਹੈ। ਕੱਲਾ ਹਵਾ ਹੀ ਨਹੀਂ, ਆਪ ਹੈਰਾਨ ਹੋਵੋਗੇ, ਆਪਾਂ ਰਾਤ ਨੂੰ ਸੁੱਤੇ ਹਾਂ, ਕਿਸੇ ਪਰਿਵਾਰ ਦੇ ਜੀ ਨੂੰ ਕੋਈ ਪਤਾ ਨਹੀਂ। ਇੱਥੋਂ ਤੱਕ ਕਿ ਉਹ ਕੀੜੇ ਜਿਹੜੇ ਨੰਗੀਆਂ ਅੱਖਾਂ ਨਾਲ ਦਿਸਦੇ ਨੇ, ਜਦੋਂ ਉਹ ਨਿੱਕਾ ਜਿਹਾ ਕੀੜਾ ਸਾਡੇ ਹਰਿਆਣੇ ਚ, ਵੈਸੇ ਬਾਹਰ ਚ ਇੱਕ ਸ਼ਬਦ ਵਰਤਦੇ ਸਾਂ ਗੁੱਤੀ, ਇਹ ਹੁੰਦੀ ਹੈ ਮੱਛਰ ਵਰਗੇ, ਬਿਲਕੁਲ ਬਰੀਕ ਜਿਹਾ, ਨਜ਼ਰ ਨਹੀਂ ਆਉਂਦਾ ਅੱਖਾਂ ਨਾਲ, ਪਰ ਜਦੋਂ ਆਪ ਜੀ ਦੇ ਪੈਰਾਂ ਦੀ ਚਮੜੀ ਨੂੰ ਜਾਂ ਹੱਥਾਂ ਨੂੰ ਕਿਤੇ ਵੀ ਉਹ ਕੱਟੇਗੀ, ਇੱਕ ਖਿੰਨਵੀਂ ਸਾਨੂੰ ਸਮਝ ਪੈ ਜਾਂਦੀ ਹੈ ਸਾਡੀ ਬਾਡੀ ਨੂੰ ਕੋਈ ਸਪਰਸ਼ ਕਰ ਰਿਹਾ। ਨਿੱਕੀ ਜੀ ਕੀੜੀ ਚੱਲਦੀ ਹੋਵੇ ਤੇ ਅਸੀਂ ਉੱਠ ਕੇ ਬੈਠ ਜਾਂਦੇ, ਹਾਲਾਂਕਿ ਕੀੜੀ ਅੱਖਾਂ ਨਾਲ ਦਿਸਦੀ ਨਹੀਂ ਇੰਨੀ ਸੂਖਸ਼ਮ, ਕਿਉਂਕਿ ਪਰਮਾਤਮਾ ਨੇ ਸਾਨੂੰ ਚਮੜੀ ਦਾ ਇੱਕ ਗਿਆਨ ਇੰਦਰਾ ਦਿੱਤਾ, ਜਿਹਨੂੰ ਕੋਈ ਚੀਜ਼ ਛੂਵੇਗੀ ਇੱਕ ਖਿੰਨ ਵਿੱਚ ਸਾਡੇ ਮਾਇੰਡ ਨੂੰ ਦੱਸ ਦਿੰਦਾ, ਦਿਮਾਗ ਨੂੰ ਦੱਸ ਦਿੰਦਾ ਤੈਨੂੰ ਕੋਈ ਛੂਣ ਆ ਗਿਆ। ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਯਾਦ ਦਾ ਕਿਹਦੇ ਨਾਲ ਸੰਬੰਧ ਹੈ? ਉਸ ਤੋਂ ਬਾਅਦ ਹੈ ਇੱਕ ਨੂੰ ਆਪਾਂ ਕਹਿੰਦੇ ਹਾਂ ਚੁਤਸ਼ਟਾ, ਜਿਹਨੂੰ ਅੰਤ ਸ਼ਕਰਨ ਵੀ ਕਿਹਾ ਜਾਂਦਾ, ਜਿਹਨੂੰ ਅਸੀਂ ਪੰਜਾਬੀ ਸ਼ਬਦ ਅੰਤਾਕਰਨ ਵੀ ਵਰਤਨੇ। ਉਹ ਅਸਲ ਚ ਚਾਰ ਨੇ। ਅੰਤਾਕਰਨ ਵਿੱਚ ਕਹਿ ਮਨ, ਬੁੱਧ, ਚਿੱਤ ਤੇ ਹੰਕਾਰ। ਚੇਤੇ ਰੱਖੋ ਅਹੰਕਾਰ ਸ਼ਬਦ ਨਹੀਂ ਮੈਂ ਵਰਤਿਆ, ਗੁਰਬਾਣੀ ਸ਼ਬਦ ਅਹੰਕਾਰ ਯਾਦ ਆਇਆ, ਹੰਕਾਰ ਬਹੁਤ ਘੱਟ। ਮਨ, ਬੁੱਧ, ਚਿੱਤ ਤੇ ਹੰਕਾਰ, ਇਸ ਚੀਜ਼ ਦਾ ਸੰਬੰਧ ਸਾਡੀ ਸਰੀਰ ਨਾਲ ਅੰਦਰ ਹੈ। ਮਨ ਸਾਰਿਆਂ ਨੂੰ ਰੱਬ ਨੇ ਦਿੱਤਾ, ਕੋਈ ਬੰਦਾ ਐਸਾ ਨਹੀਂ ਜਿਹਦੇ ਕੋਲ ਮਨ ਨਹੀਂ। ਤੇ ਸਵਾਲ ਉੱਠੇਗਾ ਮਨ ਹੈ ਕਿ, ਮਨ ਕਿਹਨੂੰ ਕਹਿੰਦੇ ਨੇ? ਦੇਖੋ ਇਹ ਪੁਰਾਣੇ ਸਾਧੂ ਮਹਾਂਪੁਰਖ ਸੁਣਾਉਂਦੇ ਹੁੰਦੇ ਸਨ, ਅੱਜ ਸਾਰੇ ਲੋਕ ਇਹ ਤਾਂ ਗੱਲ ਕਰ ਰਹੇ ਆ ਮਨ ਟਿਕਦਾ ਨਹੀਂ। ਜੇ ਕੋਈ ਪੁੱਛੇ ਵੀ ਮਨ ਕਿਹੜੀ ਚੀਜ਼ ਹੈ ਜਿਹੜੀ ਨਹੀਂ ਟਿਕ ਰਹੀ, ਇਹਦਾ ਮਨ ਬੜਾ ਪਵਿੱਤਰ ਹੈ, ਮਨ ਕਿਹੜੀ ਚੀਜ਼ ਜਿਹੜੀ ਪਵਿੱਤਰ ਹੈ? ਚਾਰ ਚੀਜ਼ਾਂ ਨੂੰ ਆਪਾਂ ਕਹਿੰਦੇ ਆ ਅੰਤ ਸ਼ਕਰਨ, ਮਨ, ਬੁੱਧ, ਚੇਤੇ, ਹੰਕਾਰ। ਜਿਹੜਾ ਮਨ ਹੈ ਉਹ ਬੋਡੀ ਦਾ ਕੋਈ ਦਿਸਦਾ ਹਿੱਸਾ ਨਹੀਂ। ਜੇ ਦਿਸਦਾ ਹੋਇਆ ਹਿੱਸਾ ਹੁੰਦਾ ਤੇ ਮੈਂ ਕਈ ਵਾਰੀ ਹੱਸਣਾ ਹੁੰਦਾ ਕਿ ਇੰਨੀ ਸਾਇੰਸ ਤਰੱਕੀ ਕਰ ਗਈ ਏ ਤੇ ਆਪਾਂ ਲੋਕਾਂ ਨੇ ਸਰਜਰੀ ਕਰਾ ਕੇ ਕਹਿਣਾ ਸੀ ਕਿ ਮੇਰੇ ਮਨ ਵਿੱਚੋਂ ਜਿਹੜੀ ਕਾਮ ਵਾਲੀ ਬਿਰਤੀ ਉਹਦਾ ਆਪਰੇਸ਼ਨ ਕਰ ਦਿਓ, ਮੇਰੇ ਅੰਦਰ ਜਿਹੜਾ ਮੈਲਾਪਨ ਉਹਨੂੰ ਧੋ ਦਿਓ। ਪਿਆਰਿਓ, ਜੇ ਦਿਸਦਾ ਹੁੰਦਾ ਤੇ ਉਹਦੀ ਟਰੀਟਮੈਂਟ ਜਾਂ ਉਹਦਾ ਇਲਾਜ ਹੋ ਜਾਂਦਾ, ਪਰ ਅਣ ਦਿਸਦਾ ਪੂਰੀ ਦੀ ਪੂਰੀ ਬੋਡੀ ਤੇ ਕਾਬੂ ਪਾਈ ਬੈਠਾ, ਦਿਸਦਾ ਨਹੀਂ ਪਰ ਪੂਰੀ ਬੋਡੀ ਤੇ ਕਾਬੂ ਪਾਈ ਬੈਠਾ। ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਕਿਸੇ ਨੂੰ ਦੇਖਨੇ ਤੇ ਇੱਕ ਸ਼ਬਦ ਕਹਿ ਦਿੰਦੇ ਹਾਂ, ਤੁਹਾਡੇ ਦਰਸ਼ਨ ਕਰਕੇ ਮਨ ਬਾਗੋ ਬਾਗ ਹੋ ਗਿਆ। ਅਗਲਾ ਪੁੱਛੇਗਾ ਦੇਖਿਆ ਅੱਖਾਂ ਨੇ ਕਿ ਮਨ ਕਿੱਥੇ ਭਰਿਆ ਪਿਆ ਭੜਵਾ, ਜਿਹੜਾ ਬਾਗੋ ਬਾਗ ਵੀ ਹੋ ਜਾਂਦਾ ਤੇ ਉਦਾਸ ਵੀ ਹੋ ਜਾਂਦਾ। ਪਰ ਨਹੀਂ, ਉਹ ਅੱਖਾਂ ਵਿੱਚ ਵੀ ਵਰਤ ਕੇ ਮਹਿਸੂਸ ਕਰ ਜਾਂਦਾ। ਕੀਰਤਨ ਸੁਣਦੇ ਹੋ ਆਪ ਜੀ, ਅਸੀਂ ਕਹਾਂਗੇ ਕੀਰਤਨ ਸੁਣਿਆ ਤੇ ਮਨ ਆਨੰਦਿਤ ਹੋ ਗਿਆ, ਸੁਣਿਆ ਕੰਨਾਂ ਨੇ ਕਿਉਂਕਿ ਸਰਵਣ ਗਿਆਨ ਇੰਦਰਾ ਨੇ, ਪਰ ਮਨ ਦਾ ਸੰਬੰਧ ਕੰਨਾਂ ਨਾਲ ਅੱਖਾਂ ਨਾਲ। ਇਉਂ ਕਹਿ ਲਵਾਂ ਕਿ ਪੂਰੇ ਦੇ ਪੂਰੇ ਇੰਦਰਿਆਂ ਤੇ ਮਨ ਆਪਣਾ ਕਾਬੂ ਪਾਈ ਬੈਠਾ। ਮਨ ਇੱਕ ਸ਼ਬਦ ਵਰਤੇ ਨੇ, ਸੰਕਲਪੋ ਵਿਕਲਪੋ ਵਾ ਮਨਾ ਮੋ ਵਾ ਮਨੋ। ਮਨ ਸਿਰਫ ਇੱਕ ਖਿਆਲ ਹੈ, ਮਨ ਇੱਕ ਫੁਰਨਾ ਹੈ, ਮਨ ਇੱਕ ਥੌਟ ਹੈ, ਪਰ ਯਾਦ ਰੱਖਿਓ ਇਹ ਥੌਟ ਮਰਦਾ ਨਹੀਂ। ਇਸੇ ਕਾਰਨ ਕਰਕੇ ਜਿਹੜਾ ਵਿਚਾਰ ਹੈ, ਜਿਹੜਾ ਖਿਆਲ ਹੈ, ਇਸ ਬੋਡੀ ਦੇ ਵਿੱਚ ਪੈਦਾ ਹੁੰਦਾ ਪਰ ਇਸ ਬੋਡੀ ਦੇ ਖਤਮ ਹੋਣ ਨਾਲ ਖਤਮ ਨਹੀਂ ਹੁੰਦਾ। ਵਿਚਾਰ ਤਾਂ ਅਗਲੇ ਸਰੀਰ ਵਿੱਚ ਅਗਲੇ ਜਨਮ ਵੀ ਪਹੁੰਚ ਜਾਂਦਾ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਵਾ ਸਿਆਹ। ਇਹਦਾ ਮਤਲਬ ਮਨ ਫੁਰਨੇ ਪੈਦਾ ਕਰਦਾ ਹੈ। ਪਿਆਰਿਓ, ਜੇ ਗੰਦਾ ਫੁਰਨਾ ਹੈ ਤੇ ਬੁੱਧੀ ਵੀ ਭ੍ਰਿਸ਼ਟ ਹੋ ਜਾਏਗੀ, ਜੇ ਮਤ ਭ੍ਰਿਸ਼ਟ ਹੋ ਜਾਏਗੀ ਤੇ ਕਰਮ ਵੀ ਭ੍ਰਿਸ਼ਟ ਹੋ ਜਾਣਗੇ, ਜੇ ਚੰਗੇ ਖਿਆਲ ਪੈਦਾ ਹੋਣਗੇ ਤੇ ਜੀਵਨ ਵੀ ਆਪਣੇ ਆਪ ਚੰਗਾ ਬਣ ਜਾਏ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸ਼ੁਭ ਚਿੰਤਨ ਗੋਬਿੰਦ ਰਵਣ, ਚੰਗੀ ਚਿੰਤਨ ਚੰਗਾ ਖਿਆਲ ਪੈਦਾ ਕਰ, ਮੈਂ ਆਪਣੇ ਪ੍ਰਕਰਨ ਚ ਰਹਾਂਗਾ। ਮਨ ਤੋਂ ਅੱਗੇ ਹੈ ਬੁੱਧ, ਬੁੱਧੀ ਕਿਸ ਨੂੰ ਕਹਿੰਦੇ? ਹਾਲਾਂ ਬੁੱਧ ਮਤ ਇਹ ਚੀਜ਼ਾਂ ਬੜੀਆਂ ਮਿਲਦੀਆਂ, ਮੈਂ ਤਿੰਨ ਸ਼ਬਦ ਵਰਤੇ ਨੇ, ਮਨ, ਬੁੱਧ, ਚਿੱਤ ਤੇ ਚੌਥਾ ਵਰਤਿਆ ਹੰਕਾਰ। ਆਪ ਪਾਠ ਕਰਦੇ ਪਿਆਰਿਓ, ਬੁੱਧੀ ਤੇ ਮਤ ਇੱਕੋ ਜੀ ਚੀਜ਼ ਹੈ। ਅਸਲ ਚ ਸਾਡਾ ਮਨ ਖਿਆਲ ਪੈਦਾ ਕਰਦਾ ਤੇ ਜਿਹੜੀ ਸਾਡੀ ਮਤ ਹੈ ਨਾ, ਜੋ ਕੁਝ ਅਸੀਂ ਸਿੱਖਿਆ ਉਸ ਪੈਦਾ ਕੀਤੇ ਹੋਏ ਖਿਆਲ ਨੂੰ ਪਰਖਦਾ, ਇਹ ਚੰਗਾ ਹੈ ਕਿ ਮੰਦਾ ਹੈ। ਇਹਨੂੰ ਥੋੜਾ ਜਿਹਾ ਮੈਂ ਸਮਝਾ ਸਕਾਂ, ਮੈਂ ਆਰੰਭ ਚ ਕਿਹਾ ਸੀ ਵੀ ਵਿਸ਼ਾ ਥੋੜਾ ਜਿਹਾ ਮੈਂ ਗੂੜ ਲਿਆ, ਪਰ ਮੈਂ ਯਤਨ ਕਰਾਂਗਾ ਸਮਝ ਪੈ ਜਾ, ਖੁਸ਼ਕ ਨਾ ਬਣ। ਜੇ ਮਨ ਪਵਿੱਤਰ ਫੁਰਨੇ ਪੈਦਾ ਕਰੇ ਤੇ ਮਤ ਮੈਲੀ ਹੋਵੇ, ਕਈ ਵਾਰੀ ਉਹ ਮਨ ਦੀ ਚੱਲਣ ਨਹੀਂ ਜੇ ਦਿੰਦੀ। ਜਿਵੇਂ ਮਨ ਨੇ ਫੁਰਨਾ ਪੈਦਾ ਕੀਤਾ, ਮੈਂ ਸਵੇਰੇ ਨਿਤਨੇਮ ਸ਼ੁਰੂ ਕਰਨਾ ਤੇ ਮੈਲੀ ਮਤ ਨੇ ਕਿਹਾ ਅਜੇ ਤਾਂ ਜਵਾਨੀ ਵੀ ਨਹੀਂ ਆਈ, बड़े दिन पए ने, इहदा मतलब मन ने फुरना पैदा किया पर मत ने चलन नहीं दिती। जे मत बुद्ध निर्मल होवे ते मन मैले फुरने पैदा करे ते चेते रखियो मन दे मैले फुरनियां नूं बुद्धि कदी कर्म नहीं बनदे। इसे कारण करके तुसी अरदास कर दे ते मेरा ख्याल इन्हां दो शब्दां दी व्याख्या कदी नहीं होई अज तक कि सिखां दा मन नीवा अगे की है मत उची। इहदे अर्थ की ने? रोज सारे अरदास विच कहने आ कि सिखां दा मन नीवा मत उची, मत दा राखा आप वाहिगुरु। ओ सिखो इस गल नूं समझो, जिस बंदे दी मत नीवी हो जाएगी ओदा जीवन भ्रष्ट हो जाएगा, जिदा मन नीवा होवेगा ते मत उची होवेगी ओ गुरु दी कृपा दा पात्र बन जाए। मत उची दे अर्थ की? एह कारण कि बाणी विच वार वार जिथे नाम मंगिया उथे क्या सा मत देहो दयाल प्रभ जित तुम्हें आराधा। मत मंगी, सा बुद्ध मंगी, सबुद्धि मंगी। बेनती सुनियो, साडे अंदर दा सिस्टम है अंत शकर। मन ख्याल पैदा करदा है। जे मान लो मैं उदाहरण तुहानू देना बड़ी सरल जी अपनी हिंदुस्तान दे सिस्टम दी, कोई महसूस है इस नूं करियो। एक कलर्क बेईमान है किसी ऑफिसर विच, ਉਹ ਰਿਸ਼ਵਤ ਲੈਂਦਾ ਆਫਿਸ ਵਿੱਚ ਕਿਸੇ ਆਫਿਸਰ ਦਾ ਕਲਰਕ, ਉਹ ਬੇਈਮਾਨ ਹੈ। ਥੱਲੇ ਉਹਦੀ ਗੰਢ ਸੰਡ ਹੈ। ਉਹਨੇ ਫਾਈਲ ਤਿਆਰ ਕਰ ਦਿੱਤੀ, ਕਾਨੂੰਨ ਮੁਤਾਬਕ ਉਹ ਕੰਮ ਦਰੁਸਤ ਨਹੀਂ ਤੇ ਉਹਨੂੰ ਪੈਸੇ ਚੜੇ। ਉਹ ਫਾਈਲ ਤਿਆਰ ਕਰਕੇ ਆਫਿਸਰ ਦੇ ਮੇਜ਼ ਤੇ ਰੱਖ ਦਿੰਦਾ, ਇੱਥੇ ਘੁੱਗੀ ਮਾਰ ਦਿਓ, ਸਾਈਨ ਕਰ ਦਿਓ। ਜੇ ਆਫਿਸਰ ਬੇਈਮਾਨ ਹੋਵੇਗਾ ਜਿਹਦਾ ਸਬੰਧ ਕਲਰਕ ਨਾਲ ਜੁੜਿਆ ਵੀ ਮੈਨੂੰ ਵੀ ਕੁਝ ਹਿੱਸਾ ਦੇ, ਉਹ ਫਾਈਲ ਨਹੀਂ ਪੜੇਗਾ, ਉਹ ਸਿਰਫ ਸਾਈਨ ਕਰੇਗਾ। ਤੇ ਜਿਹੜਾ ਇਮਾਨਦਾਰ ਹੋਵੇਗਾ ਉਹ ਕਹੇਗਾ ਫਾਈਲ ਰੱਖ ਜਾ, ਮੈਂ ਘਰ ਜਾਵਾਂ ਜਾਂ ਦਫ਼ਤਰ ਵਿੱਚ ਬੈਠਾ, ਜਿੰਨੀ ਦੇਰ ਤੱਕ ਮੈਂ ਪੜ੍ਹ ਨਹੀਂ ਲੈਂਦਾ ਮੈਂ ਉਨੀ ਦੇਰ ਤੱਕ ਸਾਈਨ ਨਹੀਂ ਕਰਦਾ। ਇਮਾਨਦਾਰ ਆਫਿਸਰ ਨੇ ਫਾਈਲ ਪਕੜੀ, ਉਹਨੇ ਇੱਕ ਇੱਕ ਪੇਜ ਧਿਆਨ ਨਾਲ ਪੜਿਆ ਤੇ ਸਵੇਰੇ ਕਲਰਕ ਨੂੰ ਡਾਂਟ ਕੇ ਕਿਹਾ, ਖਬਰਦਾਰ ਤੂੰ ਬੇਈਮਾਨੀ ਕਰ ਰਿਹਾ, ਕਾਨੂੰਨ ਅਨੁਸਾਰ ਇਹ ਕੰਮ ਨਹੀਂ ਹੋ ਸਕਦਾ, ਮੈਂ ਸਾਈਨ ਨਹੀਂ ਕਰਾਂਗਾ, ਫਾਈਲ ਵਾਪਸ ਲੈ ਜਾ। ਤੇ ਜੇ ਆਫਿਸਰ ਬੇਈਮਾਨ ਹੋਵੇ ਉਹ ਅੱਖਾਂ ਮੀਟ ਕੇ ਸਾਈਨ ਕਰ ਦੇਗਾ, ਕੱਲ ਅੱਗੇ ਚੱਲ ਪਏ, ਉਹ ਕਰਮ ਬਣ ਗਏ। ਇੱਕ ਬੇਨਤੀ ਧਿਆਨ ਨਾਲ ਸੁਣਿਓ, ਜੇ ਮਨ ਮੈਲਾ ਹੋਵੇ ਇਹ ਫੁਰਨਿਆਂ ਦੀ ਫਾਈਲ ਤਿਆਰ ਕਰਦਾ, ਇਹ ਮਤ ਨੂੰ ਦਿੰਦਾ, ਤੇ ਜੇ ਮਤ ਵੀ ਮੈਲੀ ਹੋਵੇ ਉਹ ਮਨ ਦੇ ਹਰ ਫੁਰਨੇ ਤੇ ਸਾਈਨ ਕਰੀ ਜਾਂਦੀ ਏ। ਪਰ ਪਿਆਰਿਓ, ਜੇ ਮਤ ਉੱਤੇ ਗੁਰੂ ਖਲੋਤਾ ਹੋਵੇ ਮਨ ਜਿੰਨੇ ਮਰਜ਼ੀ ਗੰਦੇ ਫੁਰਨੇ ਪੈਦਾ ਕਰੇ, ਪਰ ਗੁਰੂ ਦੇ ਚਰਨਾਂ ਵਿੱਚ ਰਹਿਣ ਵਾਲੀ ਮਤ ਕਦੀ ਮਨ ਦੇ ਫੁਰਨਿਆਂ ਨੂੰ ਕਰਮ ਨਹੀਂ ਬਣਦੇ। ਤੇ ਫਿਰ ਧਿਆਨ ਨਾਲ ਸੁਣੀ, ਮੰਨ ਲਓ ਅਸੀਂ ਸੰਗਤ ਚ ਬੈਠੇ, ਸਾਡੇ ਮਨ ਚ ਪਤਾ ਨਹੀਂ ਕਿੰਨੇ ਕੁਝ ਫੁਰਨੇ ਆ ਰਹੇ। ਆਪਣੇ ਮਨ ਨੂੰ ਪੁੱਛ ਕੇ ਦੇਖੋ, ਮੈਂ ਵੀ ਆਪਣੇ ਮਨ ਨੂੰ ਪੁੱਛ, ਅਸੀਂ ਦੇਖਦੇ ਹਾਂ ਸਰੀਰ, ਦੇਖਦੇ ਹਾਂ ਚਿਹਰੇ, ਦੇਖਦੇ ਹਾਂ ਇਹ ਆਪਣੇ ਮੁਹੱਲੇ ਦੇ ਲੋਕ ਦੇਖਦੇ ਹਾਂ। ਜੇ ਕਾਗਜ਼ ਲੈ ਕੇ ਕਹੀਏ ਕਿ ਜੋ ਕੁਝ ਅੱਜ ਸੰਗਤ ਚ ਦੇਖਿਆ, ਇਮਾਨਦਾਰੀ ਨਾਲ ਆਪਣੇ ਖਿਆਲਾਂ ਨੂੰ ਅੱਖਰਾਂ ਦਾ ਰੂਪ ਦਿਓ, ਮੇਰਾ ਖਿਆਲ ਹੈ ਕੋਈ ਵੀ ਬੰਦਾ ਇੱਕ ਪੇਜ ਵੀ ਨਹੀਂ ਲਿਖ ਸਕੇਗਾ। ਮਨ ਦਾ ਸੁਭਾਅ ਗੰਦੇ ਫੁਰਨੇ ਪੈਦਾ ਕਰਨਾ, ਪਰ ਜਦੋਂ ਮਤ ਨਿਰਮਲ ਹੋਵੇਗੀ, ਮਤ ਉੱਤੇ ਗੁਰੂ ਦਾ ਹੱਥ ਹੋਵੇਗਾ, ਗੰਦੇ ਫੁਰਨਿਆਂ ਨੂੰ ਮਸਲ ਕੇ ਰੱਖ ਦੇਗੀ। ਤਾਂ ਹੀ ਅਰਦਾਸ ਵਿੱਚ ਕਿਹਾ, ਮਾਲਕਾ ਇਹ ਨਾ ਹੋਵੇ ਕਿ ਮਨ ਧੱਕਾ ਕਰਕੇ ਮਤ ਨੂੰ ਪਿੱਛੇ ਲਾ ਜਾਏ, ਇੱਕ ਕਿਰਪਾ ਕਰੀ ਮਤ ਦੇ ਸਾਹਮਣੇ ਗੁਰੂ ਰੱਖ, ਗੁਰੂ ਮਤ ਦੇ ਮਤ ਜਿਹੜੀ ਗੁਰੂ ਪਿੱਛੇ ਤੁਰੇ ਤੇ ਗੁਰਮਤ ਦੇ ਪਿੱਛੇ ਸਾਡਾ ਮਨ ਚੱਲਦਾ ਹੋ। ਫਿਰ ਬੇਨਤੀ ਧਿਆਨ ਨਾਲ ਸਮਝ ਪੈ ਗਈ ਕਿ ਮਤ ਨਿਰਣਾ ਕਰਦੀ, ਜਿਹਨੂੰ ਆਪਾਂ ਬੁੱਧੀ ਕਹਿੰਦੇ, ਮਨ ਫੁਰਨੇ ਬਣਾਉਂਦਾ, ਬੁੱਧੀ ਨਿਰਣਾ ਕਰਦੀ। ਆ ਜਿਹੜੀ ਤੁਸੀਂ ਬਰਸੀ ਮਨਾ ਰਹੇ ਹੋ ਇਹਦਾ ਸਬੰਧ ਅੰਤਸ਼ਹਿ ਕਰਨ ਦੇ ਨਾਲ ਚਿੱਤ ਨਾਲ ਹੈ। ਚਿੱਤ ਦਾ ਅਰਥ ਉਹ ਸਟੋਰ ਜਿਹਦੇ ਵਿੱਚ ਬੀਤੀਆਂ ਹੋਈਆਂ ਯਾਦਾਂ ਪਈਆਂ ਹੋਈਆਂ, ਉਹ ਚਿੱਤ ਦਾ ਕੰਮ ਹੈ। ਅੱਜ ਮੈਂ ਉਦਾਹਰਣ ਦੇਣਾ, ਇੱਕ ਪਸ਼ੂ ਮਰ ਜਾਏ ਕਿ ਉਸ ਪਸ਼ੂ ਦਾ ਜਿਹੜਾ ਅੱਗੇ ਖੂਨ ਚੱਲ ਰਿਹਾ, DNA ਚੱਲ ਰਿਹਾ, ਕਿ ਉਹ ਸਾਰੇ ਇਕੱਠੇ ਹੋ ਕੇ ਕਹਿੰਦੇ ਨੇ ਕਿ ਸਾਡਾ ਫਲਾਣਾ ਪਸ਼ੂ ਬਜ਼ੁਰਗ ਇੰਨਾ ਸਮਾਂ ਪਹਿਲਾਂ ਚਲਾਣਾ ਕੀਤਾ ਸੀ, ਉਹਨੂੰ ਯਾਦ ਕਰਨੇ। ਧਿਆਨ ਨਾਲ ਸੁਣੀ, ਪਸ਼ੂ ਕੋਲ ਚੇਤਾ ਨਹੀਂ, ਸਾਨੂੰ ਆਪਣੇ ਖਾਨਦਾਨ ਦਾ ਚੇਤਾ ਹੈ। ਅੱਜ ਸਾਡਾ ਚਿੱਤ ਹੀ ਕੰਮ ਕਰ ਰਿਹਾ ਕਿ ਬਾਬਾ ਨਿਸ਼ਚਲ ਸਿੰਘ ਜੀ, ਬਾਬਾ ਤਰਲੋਚਨ ਸਿੰਘ ਇਸ ਧਰਤੀ ਤੇ ਹੋਏ, ਉਹਨਾਂ ਸੇਵਾ ਕੀਤੀ, ਉਹਨਾਂ ਨੇ ਪਟਨਾ ਸਾਹਿਬ ਦੀ ਸੇਵਾ ਕਰਾਈ, ਸਕੂਲ ਬਣਾਏ, ਕਾਲਜ ਬਣਾਏ। ਜੇ ਤੁਹਾਡੇ ਚਿੱਤ ਨੇ ਕੰਮ ਕੀਤਾ ਤੇ ਉਹਨਾਂ ਦੇ ਯਾਦ ਅੱਜ ਗੁਰੂ ਦੇ ਚਰਨਾਂ ਵਿੱਚ ਮਨਾ ਰਹੇ ਹੋ। ਜੇ ਬੰਦੇ ਕੋਲ ਚਿੱਤ ਨਾ ਹੁੰਦਾ ਤੇ ਸੱਚ ਇਹ ਕਿ ਜਨਮ ਦੇਣ ਵਾਲੀ ਮਾਂ ਨੂੰ ਇਹਨੇ ਭੁੱਲ ਜਾਣਾ। ਚਿੱਤ ਰੱਬ ਨੇ ਇੱਕ ਤਾਕਤ ਦਿੱਤੀ ਅੰਤ ਸ਼ਕਰ ਜਿਹਦੇ ਵਿੱਚ ਅਸੀਂ ਯਾਦ ਰੱਖਣੇ। ਮੈਂ ਫਿਰ ਇੱਕ ਉਦਾਹਰਣ ਦੇ ਦੇਣਾ। ਮੰਨ ਲਓ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ, ਮੈਂ ਅਜੇ ਬਰਸੀ ਸੰਬੰਧੀ ਨਹੀਂ ਆਇਆ, ਮਾਂ ਬੱਚੇ ਨੂੰ ਜਨਮ ਦਿੰਦੀ, ਬੱਚਾ ਇੱਕ ਘੰਟੇ ਦਾ ਸਾਹ ਲੈ ਕੇ ਪੂਰਾ ਹੋ ਜਾਂਦਾ, ਮੌਤ ਹੋ ਗਈ, ਤੇ ਮਾਂ 100 ਸਾਲ ਦੀ ਹੋ ਜਾਏ, ਉਹਨੂੰ ਪੁੱਛ ਕੇ ਦੇਖੋ, ਕਹੇਗੀ ਇਸ ਪੁੱਤਰ ਤੋਂ ਪਹਿਲਾਂ ਇੱਕ ਬੱਚਾ ਹੋਰ ਹੋਇਆ ਸੀ, ਘੰਟੇ ਦਾ ਹੋਇਆ, ਉਹਦੀ ਮੌਤ ਹੋ ਗਈ। ਇੱਕ ਪਸ਼ੂ ਨੂੰ ਪੁੱਛ ਕੇ ਦੇਖੋ, ਉਹਦੇ ਬੱਚੇ ਨੂੰ ਤੁਸੀਂ 1 ਸਾਲ ਉਹਦੀਆਂ ਅੱਖਾਂ ਤੋਂ ਦੂਰ ਕਰਕੇ ਵਾਪਸ ਲਿਆਓ ਤੇ ਪਸ਼ੂ ਸਿੰਘਾਂ ਨਾਲ ਮਾਰਨ ਲੱਗ ਪਏਗਾ, ਕਿਉਂਕਿ ਰੱਬ ਨੇ ਚੇਤੇ ਦੀ ਦਾਤ ਪਸ਼ੂ ਨੂੰ ਓਨੀ ਦਿੱਤੀ ਜਿੱਤੀ ਇਨਸਾਨ ਨੂੰ ਦਿੱਤੀ। ਇਹ ਕਾਰਨ ਤੁਹਾਡੇ ਚੇਤੇ ਕਰਕੇ ਤੁਸੀਂ ਸਿਮਰਨ ਕਰ ਸਕਦੇ ਹੋ, ਪਸ਼ੂ ਕੋਲ ਚੇਤਾ ਨਹੀਂ ਯਾਦ ਰੱਖਿਓ ਵਿਚਾਰਾ ਸਿਮਰਨ ਨਹੀਂ ਕਰ ਸਕਦਾ। ਚਿੱਤ ਇੱਕ ਪਰਮਾਤਮਾ ਦੀ ਉਹ ਦਾਤ ਹੈ ਜਿਹਦੇ ਵਿੱਚ ਬੀਤੀਆਂ ਹੋਈਆਂ ਘਟਨਾਵਾਂ ਸਟੋਰ ਪਈਆਂ। ਇਹ ਕਾਰਨ ਉਹ ਘਟਨਾਵਾਂ ਦੀ ਤਰਤੀਬ ਹੀ ਤਾਂ ਹਿਸਟਰੀ ਨੂੰ ਜਨਮ ਦਿੰਦੀ। ਹੁਣ ਆਓ ਥੋੜਾ ਜਿਹਾ ਬਾਣੀ ਵੱਲ। ਸਾਡੇ ਚਿੱਤ ਵਿੱਚ ਜੋ ਆਏਗਾ ਉਹ ਸਾਡਾ ਨਿਰਣਾ ਕਰੇਗਾ ਜ਼ਿੰਦਗੀ ਦਾ। ਇਹਨੂੰ ਫੁਰਨੇ ਨਾਲ ਖਿਆਲ ਨਾਲ ਵੀ ਜੋੜਿਆ ਜਾ ਸਕਦਾ। ਮੈਂ ਤੁਹਾਨੂੰ 2-4 ਉਦਾਹਰਣਾਂ ਦੇਣੀਆਂ ਨੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਗੱਲ ਤੇ ਜ਼ੋਰ ਦਿੰਦੀ ਕਿ ਤੂੰ ਆਪਣੇ ਚੇਤੇ ਵਿੱਚ ਵਾਹਿਗੁਰੂ ਨੂੰ ਵਸਾ, ਆਪਣੇ ਚਿੱਤ ਵਿੱਚ ਤੂੰ ਨਾਮ ਵਸਾ। ਮਹਾਰਾਜ ਇਹ ਕਿਉਂ ਕਹਿੰਦੇ ਨੇ? ਦਰਅਸਲ ਕਿ ਜੋ ਕੁਝ ਸਾਡੇ ਚੇਤੇ ਵਿੱਚ ਹੋਵੇਗਾ, ਮੰਨ ਲਓ ਇੱਕ ਇਨਸਾਨ ਕੌਮੇ ਵਿੱਚ ਚਲਾ ਜਾ, ਬਿਮਾਰ ਹੋ ਗਿਆ, ਹਾਸਪਿਟਲ ਵਿੱਚ ਪਿਆ, ਉਹ ਕੌਮੇ ਚ ਬੇਹੋਸ਼ ਹੈ, ਪਰ ਯਾਦ ਰੱਖਿਓ ਉਹਦਾ ਚਿੱਤ ਕੰਮ ਕਰਦਾ ਹੁੰਦਾ, ਉਹਦੇ ਚਿੱਤ ਵਿੱਚ ਫੁਰਨੇ ਨਿਕਲ ਰਹੇ ਨੇ। ਜੇ ਚਿੱਤ ਵਿੱਚ ਸਿਮਰਨ ਹੋਵੇਗਾ ਤੇ ਸਿਮਰਨ ਚਿੱਤ ਵਿੱਚ ਹੋਵੇ ਤੇ ਮੌਤ ਹੋ ਜਾਏ ਤੇ ਬੰਦਾ ਬਖਸ਼ਿਆ ਜਾਏਗਾ। ਜੇ ਚਿੱਤ ਵਿੱਚ ਦੁਨੀਆਂ ਦੇ ਖਿਆਲ ਹੋਣਗੇ ਸੱਚ ਇਵੇਂ, ਉਹ ਫੁਰਨੇ ਸਾਡੇ ਅਗਲੇ ਜਨਮ ਦਾ ਨਿਰਣਾ ਕਰਨ। ਸਾਰੀ ਸਾਧਨਾ ਚਿੱਤ ਦੀ। ਮੈਂ ਥੋੜਾ ਜਿਹਾ ਬਾਣੀ ਚੋਂ ਤੁਹਾਨੂੰ ਬੇਨਤੀ ਕਰਾਂਗਾ, ਕਿਉਂਕਿ ਕੋਈ ਸ਼ਬਦ ਆਪਾਂ ਬਾਣੀ ਤੋਂ ਬਾਹਰ ਵਰਤਨੇ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦਾ ਇੱਕ ਬੋਲ ਹੈ ਜੀ ਕਿ ਜੁਗ ਜੁਗ ਮੇਰ ਸਰੀਰ ਕਾ, ਮੇਰ ਦਾ ਅਰਥ ਆਤਮਾ, ਹਰ ਜਨਮ ਵਿੱਚ ਜਿਹੜਾ ਮੇਰਾ ਆਤਮਾ ਹੈ, ਵਾਸ਼ਨਾ ਬੱਧਾ ਆਵੇ ਜਾਵੇ। ਧਿਆਨ ਨਾਲ ਸੁਣਿਓ, ਜੁਗ ਜੁਗ ਮੇਰ ਸਰੀਰ ਕਾ, ਵਾਸ਼ਨਾ ਬੱਧਾ ਆਵੇ ਜਾਵੇ, ਜੋ ਕੁਝ ਮੇਰੇ ਅੰਦਰ ਫੁਰਨੇ ਨੇ, ਖਿਆਲ ਨੇ, ਵਾਸ਼ਨਾ ਹੈ, ਉਹਦੇ ਅਨੁਸਾਰ ਮੇਰੀ ਆਤਮਾ ਨੂੰ ਅੱਗੇ ਸਰੀਰ ਮਿਲਦਾ। ਜੋ ਅਸੀਂ ਸੋਚ ਰਹੇ ਹਾਂ ਪਿਆਰਿਓ, ਇਹ ਐਵੇਂ ਨਹੀਂ ਚਿੱਤ ਸ਼ਬਦ, ਇਹਦੀ ਸਾਰੀ ਸਾਧਨ ਹੈ। ਜਿਹਨੂੰ ਇਹ ਸਾਧਨਾ ਕਰਨ ਦੀ ਜਾਚ ਆ ਜਾਓ, ਜੀਵਨ ਮੁਕਤ ਹੋ ਜਾਏ। ਹੁਣ ਚਿੱਤ ਵਿੱਚ ਜੋ ਖਿਆਲ ਆ ਗਿਆ ਉਹ ਕੁਝ ਬਣਨੇ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ, ਫਿਰ ਵਟਾਈਏ। ਕਹਿੰਦੇ ਜੇ ਕੋਈ ਜਿਹਾ ਖਿਆਲ ਆਇਆ ਉਹ ਜੀ ਬੋਡੀ ਬਣ ਗਈ, ਫਿਰ ਵਟਾਈਆ, ਗਿਆਨੀ ਹੋਏ ਮਰਮ ਕੋ ਭਾਵ। ਹੁਣ ਕਈਆਂ ਦੇ ਮਨ ਚ ਆਉਣਾ ਵੀ ਇਹ ਕਿਹੜੀ ਗੱਲ ਹੋ ਗਈ, ਜੋ ਚਿੱਤ ਚ ਆਇਆ। ਕਿਉਂ ਕਿਹਾ ਜਾਂਦਾ ਵੀ ਤੂੰ ਸਵਾਸ ਨਾਮ ਜਪ, ਇਸ ਕਰਕੇ ਤੇਰੇ ਚੇਤੇ ਵਾਲੇ ਸਟੋਰ ਵਿੱਚ ਰੱਬ ਚਲਾ ਜਾ, ਨਾਮ ਚਲਾ ਜਾ। ਮੈਂ ਤੁਹਾਨੂੰ ਬਾਣੀ ਚੁੱਕ ਪ੍ਰਮਾਣ ਦੇਣਾ, ਤੁਸੀਂ ਕੀਰਤਨ ਸੁਣਨ ਵਾਲੇ ਹੋ ਤੇ ਮੇਰਾ ਖਿਆਲ ਹੈ ਇਸ ਸ਼ਬਦ ਤੋਂ ਬਾਅਦ ਤਾਂ ਬੰਦੇ ਦੇ ਮਨ ਚ ਸ਼ੰਕਾ ਹੀ ਨਹੀਂ ਰਹਿਣਾ ਚਾਹੀਦਾ। ਮਰਦੇ ਸਾਰੇ, ਮਰਨਾ ਸਭ ਨੇ, ਕਿਹੜਾ ਬੰਦਾ ਜਿਹਨੇ ਮਰਨਾ ਨੇ? ਸੱਚ ਇਹ ਵੇ, ਰੱਬ ਨੇ ਜਨਮ ਬਾਅਦ ਵਿੱਚ ਬਣਾਇਆ, ਮੌਤ ਪਹਿਲਾਂ ਬਣਾਈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਮਰਨ ਲਿਖਾਏ ਮੰਡਲ ਮੈਂ ਆਏ, ਆਏ ਬਾਅਦ ਵਿੱਚ ਪਹਿਲਾਂ ਮਰਨ ਲਿਖਾਏ, ਡੇਟ ਆਫ ਬਰਥ ਸਰਟੀਫਿਕੇਟ ਬਾਅਦ ਵਿੱਚ ਬਣਦਾ, ਪਰ ਯਾਦ ਰੱਖਿਓ ਡੈਥ ਦਾ ਸਰਟੀਫਿਕੇਟ ਪਹਿਲਾਂ ਹੀ ਸਾਡੇ ਅੰਦਰ ਰੱਬ ਨੇ ਬਣਾ ਦਿੱਤਾ। ਤਾਂ ਹੀ ਬਾਬਾ ਜੀ ਨੇ ਕਿਹਾ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਮਕੀਨਾ ਲਿਖਿਆ, ਦਿਨ ਲਿਖਿਆ, ਘੜੀਆਂ ਲਿਖਿਆ। ਤੁਸੀਂ ਟੇਕ ਕੇ ਬੇਨਤੀ ਮੇਰੀ ਸੁਣਿਓ ਜੋ ਮੈਂ ਅੱਜ ਅਰਜ਼ ਕਰਨਾ। ਜੋ ਕੁਝ ਸਾਡੇ ਚਿੱਤ ਵਿੱਚ ਹੋਵੇਗਾ ਮਰਦਿਆਂ, ਉਹ ਕੁਝ ਅਗਲਾ ਜਨਮ ਬਣੇ। ਤਾਂ ਹੀ ਕਬੀਰ ਸਾਹਿਬ ਨੂੰ ਇਹ ਸ਼ਬਦ ਕਹਿਣੇ ਪਏ ਕਿ ਕਬੀਰ ਮਰਤਾ ਮਰਤਾ ਜਗਮੂਆ, ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਐਸੇ ਮਰਨੇ। ਪਾਠ 2 ਸ਼ਲੋਕ ਨੇ। ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ, ਬੌਰ ਨਾ ਮਰਨਾ ਹੋਏ। ਪਰ ਪਹਿਲਾਂ ਕਰੇ ਨੇ ਮਰਤਾ ਮਰਤਾ ਜਾਗੂਗਾ, ਇਹਦੇ ਫਿਰ ਅਰਥ ਕੀਤੇ ਧੰਨ ਗੁਰੂ ਅਮਰਦਾਸ ਨੇ। ਕਿਆ ਜਾਣਾ, ਇਹ ਮੈਂ ਇੱਕ ਵਾਰ ਕਥਾ ਕਰਕੇ ਗਿਆ, ਮੈਨੂੰ ਯਾਦ ਹੈ ਕਈ ਸਾਲ ਪਹਿਲਾਂ।
ਕਿਉਂਕਿ ਮੈਨੂੰ ਛੇਤੀ ਕੀਤੇ ਭੁੱਲਦਾ ਨਹੀਂ ਮੈਂ ਕਿਹੜੀ ਸਟੇਜ ਤੇ ਕੀ ਬੋਲਿਆ। ਮਹਾਰਾਜ ਕਹਿੰਦੇ ਨੇ ਮਰਤਾ ਮਰਤਾ ਜਗਮੁਆ ਕਬੀਰ ਸਾਹਿਬ ਨੇ ਕਿਹਾ, ਗੁਰੂ ਅਮਰਦਾਸ ਨੇ ਕਿਹਾ ਕਿ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸੈਲ ਨਾ ਵਿਸਰੇ ਚੇਤੇ ਚ ਰਹੇ, ਜੇ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਇਹਦਾ ਮਤਲਬ ਸਹਿਲੇ ਮਰਨੇ ਦਾ ਸੰਬੰਧ ਚੇਤੇ ਨਾਲ ਹੈ, ਸਹਿਲੇ ਮਰਨੇ ਦਾ ਸੰਬੰਧ ਬਾਡੀ ਨਾਲ ਨਹੀਂ। ਸਹਿਲੇ ਮਰਨੇ ਦਾ ਅਰਥ ਕਿ ਰਾਤ ਨੂੰ ਸਾਇਲੈਂਟ ਅਟੈਕ ਆਇਆ ਜੀ, ਬੜੀ ਚੰਗੀ ਮੌਤ ਆ ਗਈ, ਤੇ ਭਾਈ ਮਨੀ ਸਿੰਘ ਦੀ ਮੌਤ ਨੂੰ ਆਪਾਂ ਕਹਾਂਗੇ ਮਾੜੀ ਮੌਤ ਮਾਰੇ, ਅਸੀਂ ਕਹਾਂਗੇ। ਪਰ ਉਹਨਾਂ ਨੂੰ ਪੁੱਛ ਕੇ ਦੇਖੋ, ਕਹਿਣਗੇ ਨਹੀਂ ਸਹਿਲਾ ਮਰਨਾ ਹੋਏ, ਤੂੰ ਬੰਦ ਬੰਦ ਵੀ ਕੱਟ ਰਿਹਾ ਪਰ ਮੇਰੇ ਚੇਤੇ ਵਿੱਚ ਫਿਰ ਵੀ ਗੁਰੂ ਨਾਨਕ ਦਾ ਸ਼ਬਦ ਵਸਿਆ, ਤੂੰ ਆਰਾ ਚਲਾ ਰਹੇ, ਤੇਰੇ ਚਲਾਏ ਹੋਏ ਆਰੇ ਨਾਲ ਮੇਰੀ ਬੋਡੀ ਦੇ ਦੋ ਟੁਕੜੇ ਹੋ ਜਾਣਗੇ, ਪਰ ਚੇਤੇ ਰੱਖੀ ਜਿਹੜਾ ਅੰਦਰ ਜਪਜੀ ਚੱਲਦਾ ਪਏ, ਤੇਰੇ ਆਰੇ ਦੇ ਦੰਦੇ ਵੀ ਨਹੀਂ ਖੋ ਸਕਣ। ਦੇਖੋ ਸਹਿਲੇ ਮਰਨੇ ਦਾ ਸੰਬੰਧ ਫਿਜ਼ੀਕਲ ਮਰਨੇ ਨਾਲ ਨਹੀਂ, ਸਹਿਲੇ ਮਰਨੇ ਦਾ ਸੰਬੰਧ ਬਾਈ ਦਿਨ। ਜੇ ਭਾਈ ਤਾਰੂ ਸਿੰਘ ਖੋਪੜੀ ਤੋਂ ਬਿਨਾਂ ਰਹਿ ਸਕਦਾ ਤੇ ਬਾਈ ਦਿਨ ਜਪਜੀ ਦਾ ਪਾਠ ਕਰ ਰਿਹਾ, ਉਹਨੂੰ ਪੁੱਛ ਕੇ ਦੇਖੋ ਦੀ ਕਮਾਈ ਦਾ ਅੱਜ ਵੀ ਧਿਆਨ ਧਰਨੇ ਆ। ਸਹਿਲੇ ਮਰਨੇ ਦਾ ਅਰਥ ਮੰਜੀ ਤੇ ਪੈ ਕੇ ਮਰਨਾ ਨਹੀਂ, ਸਹਿਲੇ ਮਰਨੇ ਦਾ ਅਰਥ ਹੈ ਜਿਹਨੂੰ ਮਰਨ ਲੱਗਿਆ ਵਾਹਿਗੁਰੂ ਦੀ ਯਾਦ ਆ ਗਈ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਆਓ ਅਸੀਂ ਇੱਕ ਸ਼ਬਦ ਮੈਂ ਪੜ੍ਹ ਦੇਣਾ, ਅਰਥਾਂ ਦੀ ਜ਼ਿਆਦਾ ਲੋੜ ਨਹੀਂ, ਉਹ ਅਰਥ ਬੜੇ ਕਲੀਅਰ ਨੇ। ਜੋ ਸਾਡੇ ਚਿੱਤ ਚ ਹੈ ਅਖੀਰ, ਅਸੀਂ ਯਾਦ ਮਨਾ ਰਹੇ ਹਾਂ ਨਾ, ਇਸ ਯਾਦ ਦਾ ਮਤਲਬ ਇਹ ਵੇ ਕਿ ਜਿਨ੍ਹਾਂ ਨੂੰ ਯਾਦ ਕਰ ਰਹੇ ਹਾਂ ਉਹ ਰੱਬ ਦੀ ਯਾਦ ਵੀ ਜੁੜੇ, ਉਸ ਰੱਬ ਦੀ ਯਾਦ ਸਾਡੀ ਯਾਦ ਵਿੱਚ ਵੀ ਵਸ। ਮਤਲਬ ਇਹੀ ਗੁਰੂ ਸਾਹਿਬ ਦਾ ਤਰਲੋਚਨ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਉਹਨਾਂ ਨੇ ਫੈਸਲਾ ਕੀਤਾ ਵੀ ਫੁਰਨਾ ਜਾਂ ਖਿਆਲ ਜਾਂ ਚੇਤਾ ਕਿਵੇਂ ਅਗਲਾ ਜਨਮ ਬਣਾਉਂਦਾ। ਉਹ ਸ਼ਬਦ ਦੀਆਂ ਤੁਕਾਂ ਨੇ ਗੁਜਰੀ ਰਾਗ ਦਾ ਪਤਾ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਅਰੀ ਬਾਈ ਇੱਥੇ ਬਾਈ ਦਾ ਅਰਥ ਮਾਲਵੇ ਵਾਲਾ ਬਾਈ ਨਹੀਂ, ਇੱਥੇ ਬਾਈ ਦਾ ਅਰਥ ਹੈ ਭੈਣ। ਇਹ ਮਹਾਰਾਸ਼ਟਰ ਵਿੱਚ ਵੀ ਸ਼ਬਦ ਨਾਮ ਦੇ ਵਿੱਚ ਨਹੀਂ ਵਰਤਿਆ, ਅਰੀ ਬਾਈ ਬੇਡੀ ਦੇ ਨਾ ਜਾਈ, ਅਰੀ ਬਾਈ ਮੇਰੀ ਇਹ ਭੈਣੇ ਗੋਬਿੰਦ ਨਾਮ ਮਤ ਬਿਸਰੈ, ਮੇਰੇ ਚੇਤੇ ਵਿੱਚੋਂ ਵਾਹਿਗੁਰੂ ਦੀ ਪ੍ਰਭੂ ਦੀ ਯਾਦ ਨਾ ਵਿਸਰ ਜਾ। ਕਿਉਂ? ਕਹਿਣ ਲੱਗੇ ਅੰਤਕਾਲ ਅਸੀਂ ਜੋ ਲਕਸ਼ਮੀ ਸਿਮਰੈ, ਅੰਤਕਾਲ ਸਹਿਲਾ ਮਰਨਾ ਨਹੀਂ ਹੋ ਰਿਹਾ, ਚੇਤੇ ਚ ਕੀ ਹੈ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪਜੋਨ ਵੱਲ ਵੱਲ ਉਤਰੈ। ਸਮਝ ਗਏ ਨਾ ਅਰਥ ਆਪਾਂ? ਅੰਤਲੇ ਸਮੇਂ ਇਹੀ ਕਿਹਾ, ਹਾਏ ਮੇਰਾ ਪੈਸਾ, ਹਾਏ ਮੇਰਾ ਬੈਂਕ ਬੈਲੈਂਸ, ਹਾਏ ਮੇਰੀ ਜ਼ਮੀਨ। ਜਿਹੜਾ ਬੰਦਾ ਹਾਏ ਹਾਏ ਮਾਇਆ ਨੂੰ ਕਰਦਾ ਮਰ ਗਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਗਲੇ ਜਨਮ ਕਿਤੇ ਕੋਠੀਆਂ ਵਿੱਚ ਹੀ ਸੱਪ ਬਣ ਕੇ ਤੁਰਿਆ ਫਿਰਦਾ, ਦੇਖਦਾ ਇੱਥੇ ਮੈਂ ਸੋਨਾ ਦੱਬਿਆ ਸੀ। ਵੇਖੋ ਚਿੱਤ ਚ ਕੀ ਹੈ ਸਾਡੇ। ਮੈਂ ਤਾਂ ਅੱਜ ਬੇਨਤੀ ਕਰਨ ਲੱਗਾ, ਯਾਦ ਦੇ ਅਰਥ ਕੀ ਨੇ। ਅੱਜ ਦਾ ਵਿਦਵਾਨ ਨਹੀਂ ਇਸ ਗੱਲ ਨੂੰ ਮੰਨਦਾ ਪਿਆ ਵੀ ਅਗਲਾ ਜਨਮ ਕਹਿ ਕੇ ਨਹੀਂ, ਉਹ ਨਾ ਮੰਨੇ, ਸਾਨੂੰ ਕਿਸੇ ਦੀ ਮੋਹਰ ਦੀ ਲੋੜ ਨਹੀਂ। ਮੇਰਾ ਗੁਰੂ ਗ੍ਰੰਥ ਸਾਹਿਬ ਇਸ ਗੱਲ ਨੂੰ ਸਵੀਕਾਰਦਾ। ਮੈਂ ਇੱਕ ਦਿਨ ਕਹਾਣੀ ਪੜ੍ਹ ਰਿਹਾ ਸਾਂ, ਹੈ ਮਨ ਨੂੰ ਸਮਝਾਉਣ। ਕਹਿੰਦੇ ਕੋਈ ਬੰਦਾ ਬਿਮਾਰ ਸੀ, ਸਾਡੇ ਚੇਤੇ ਚ ਕੀ ਹੈ। ਤੇ ਯਾਦ ਰੱਖਿਓ, ਕਈ ਵਾਰੀ ਸਾਡੇ ਪਰਿਵਾਰਾਂ ਚ ਜਦੋਂ ਡੈਥ ਹੁੰਦੀ ਹੈ, ਬਜ਼ੁਰਗ ਮੰਜੇ ਤੇ ਪਿਆ ਹੋਵੇ, ਜੋ ਕੁਝ ਉਹਦੇ ਚੇਤੇ ਚ ਉਹਨਾਂ ਨੂੰ ਆਵਾਜ਼ਾਂ ਮਾਰੀ ਜਾਂਦਾ। ਕਈ ਵਾਰੀ ਜਿਨ੍ਹਾਂ ਨਾਲ ਬਚਪਨ ਚ ਖੇਡਿਆ ਉਹਨਾਂ ਨੂੰ ਆਵਾਜ਼ਾਂ ਮਾਰੀ ਜਾਂਦਾ। ਉਹ ਮੌਕਾ ਹੁੰਦਾ ਬੰਦੇ ਦੇ ਚੇਤੇ ਨੂੰ ਚੇਂਜ ਕਰਨ ਦਾ, ਕਿਉਂਕਿ ਉਹਦੇ ਚੇਤੇ ਵਿੱਚ ਉਹ ਬੰਦੇ ਬੈਠੇ ਹੋਏ। ਮੈਂ ਕਹਾਣੀ ਪੜ੍ਹ ਰਿਹਾ ਸਾਂ ਕਿ ਇੱਕ ਆਦਮੀ ਬਿਮਾਰ ਹੋ ਗਿਆ, ਬੜਾ ਵੱਡਾ ਸੇਠ, ਉਹਦਾ ਕੰਮ ਕਾਰ ਬੜਾ ਸੀ, ਅਰਬਾਂ ਪਤੀ। ਹੁਣ ਉਹ ਬੱਚਿਆਂ ਤੋਂ ਲੁਕਾਉਂਦਾ ਸੀ। ਜਦੋਂ ਉਹ ਮਰਨ ਸ਼ਈਆ ਤੇ ਪਿਆ ਤੇ ਉਹ ਜਦੋਂ ਬੋਲੇ ਤੇ ਇੱਕੋ ਸ਼ਬਦ ਕਹਿ ਬਾਜਾ ਸ਼ਬਦ ਵਰਤੇ, ਇਹ ਇੱਕ ਦਿਨ ਵਰਤੀ ਜਾਏ। ਨਿਆਣਿਆਂ ਨੇ ਕਿਹਾ ਅੱਜ ਬਾਬਾ ਬੋਲਦਾ ਪਿਆ ਬਾਜਾ ਕਹਿ ਰਿਹਾ, ਕਿ ਕਿਤੇ ਕਿਸੇ ਖਜ਼ਾਨੇ ਦੀ ਗੱਲ ਤਾਂ ਨਹੀਂ ਕਰ ਰਿਹਾ। ਹੈ ਕਹਾਣੀ, ਹੋ ਸਕਦਾ ਕਿਸੇ ਖਜ਼ਾਨੇ ਦੀ ਗੱਲ ਕਰੇ, ਬਾਜਾ ਹੀ ਕਹਿ ਰਿਹਾ, ਸ਼ਬਦ ਪੂਰਾ ਬੋਲ ਨਹੀਂ ਰਿਹਾ, ਵਾਕ ਨਹੀਂ ਬਣ ਰਿਹਾ। ਸਲਾਹ ਕੀਤੀ, ਮੈਂ ਕਿਹਾ ਕਹਾਣੀ। ਉਹ ਹਕੀਮ ਡਾਕਟਰ ਕੋਲ ਗਏ, ਉਹ ਵੀ ਆਇਆ ਤੇ ਸ਼ਬਦ ਬੋਲੇ ਬਾਜਾ, ਘੰਟਾ ਹੋ ਗਿਆ ਬੋਲੀ ਜਾ ਰਹੀ। ਉਹਨਾਂ ਕਿਹਾ ਵੀ ਇਹ ਵਾਕ ਪੂਰਾ ਕਰ ਸਕਦਾ, ਪਤਾ ਨਹੀਂ ਇਸ ਵਾਕ ਚ ਕਿੰਨਾ ਖਜ਼ਾਨਾ ਹੋਵੇ। ਉਹਨਾਂ ਕਿਹਾ ਵੀ ਇੰਜੈਕਸ਼ਨ ਲੱਗੇਗਾ। ਮੈਂ ਕਿਹਾ ਕਹਾਣੀ ਇਹ ਚੇਤੇ ਰੱਖਿਓ, ਹਕੀਕਤ ਨਹੀਂ। कहानी है उन्हें क्या भी इंजेक्शन लगेगा लाख रुपये का, वाक पूरा बोल देगा। उन्हें क्या चलो लवाओ सकता लख का लवाइया कि दस लख की गल दस जाए। उन्हें जो इंजेक्शन लाया वो बोल पाया कहता पड़वे हो मेरे दुआले क्यों खोलोते हो, देखो बूहे च बछड़ा झाड़ू खा रहा है। वह बां जहां कह रहा है बां का मतलब बछड़ा ते जहां दर से झाड़ू। वह कहना मेरे दुआले के खलोते हो देखो नुकसान हो गया बछड़ा झाड़ू खा गया। वह कहता जिन्हों मरदया भी झाड़ू चेते आता रब की प्राप्ति कितने हो, क्योंकि बंदे का एक सुभाग है जो चेते च रखिया। गुरु ग्रंथ साहब वचन कर रहे ने कि अंतकाल जो लक्ष्मी सिमरै ऐसी चिंता मैं जे मरै सर्प जोन वल वल उतर हरी बाई गोविंद नाम मत बिसरै। अंतकाल जो इस्त्री सिमरै जे वासना च कामी बंदा वासना च इस्त्री नू चेते करदा मर जाए चेते ही है ना। देखो इत्थे इहने क्या बोले सिमरै सिमरन का संबंध चेते नाल है। यह नहीं क्या अंतले समय जो बोले सिर्फ सिमरे मान लो बोल नहीं रहा कौमे च है पर उन्हूं चेता आ गया। अंतकाल जो इस्त्री सिमरै ऐसी चिंता मैं जे मरै बेशवा जोन वल वल उतर। अंतकाल जो लड़के सिमरै ऐसी चिंता मैं जे मरै सूकर जोन वल वल उतर। समझ गए ना सूकर सूअर दी जोन। अंतकाल जो मंदिर सिमरै कोठियां नूं चेते करदा रहा ऐसी चिंता मैं जे मरै प्रेत जोन वल वल उतरै। ते प्यारे जिदे अंतले समय चेते च वाहगुरु आ जाए राम आ जाए प्रभु आ जाए अल्लाह आ जाए फिर उन्हूं साहब कहिंदे अंतकाल जो नारायण सिमरै आ जाए चेता आ जाए याद। अंतकाल जो नारायण सिमरै ऐसी चिंता मैं जे मरै महाराज कहने बद तरलोचन ते नर मुक्ता। एदा मतलब एक ख्याल एक चेता बंदे नू मुक्त भी कर सकता है ते चेता बंदे नू बंधना विच भी बन सकता। अंतकाल जो नारायण सिमरै ऐसी चिंता मैं जे मरै ते महाराज कहने बद तरलोचन ते नर मुक्ता पीतांबर वाकै हृदय बसे। जिदे चेते विच परमात्मा ओदे चेते विच प्रभु दा अपना निवास गिरदे विच ओ। आओ मैं थोड़ा जा होर अगे चलना चाहना। असी भाई साहब भाई कन्हैया साहब जी का जिक्र मैं जरूर करना चाहा क्योंकि सेवा पंथी महापुरखां दी सिख जगत नूं बड़ी वड्डी देन सी अज भी है। पर मैनू यह गल कहन तो संकोच नहीं कि जदों चश्मे चलते ने बड़े निर्मल हुंदे ने कई बार जदों सबर करते ने किते ना किते मैलापन ते पलत्तन भी उन्हां विच आ जांदा पर फिर भी आस रखनी चाहिए निर्मलता की। भाई कन्हैया साहब बारे आप सारे जानते हो सोधरे विच सोधरे च उन्हां दा जन्म होया है ते सियाने विद्वान कहिंदे सोधरा तां कहिंदे सन जिस पिंड दे सौ दरवाजे सन। पिता दा संबंध हकूमत दे नाल है अपने उन्हां दा बड़ा वड्डा व्यापार है पर भाई कन्हैया साहब शुरू तो ही अंदर तरस पालदे ने। उन्हां बारे कहा जाता है पुरातन समय लोग विगार कराते सन। विगार समझने ना जोर वाला बंदा कमजोर बंदे धक्के जिवें दिहाड़ी ले जाईदा ना पैसे भी नहीं देने तो शद्दत भी करना तो विगार कराना सिर ते भार ढोआना खेतों में ले जाना। तो भाई कन्हैया साहब की करते सन जे किसी बजुर्ग नूं देखना भी उन्हें सिर ते भार चुकया कमजोर है ओदा भार अपने सिर ते चुक लेना। जे किसी बीमार नूं देखना ओदा भार चुक लेना। जे विच कौडियां ते पैसे पाक मैं रहांगा याद संबंधी क्योंकि प्रचारक होने के नाते मैं संस्था का जिक्र करना जरूरी समझना। एक दिन मां नूं किसे आके क्या माई तेरा पुत तां लोकां दियां गठड़ियां धोंदा यह तां बीमारां दियां गठड़ियां ढोई जांदा। ते जदों घर आए भाई कन्हैया साहब जी मां ने कहा बेटा घर च पैसे की कमी नहीं व्यापार धन की कमी नहीं। कहन लगे मात जी मां कोई गलती होगी गुस्ताखी। कहन लगे बेटा लोग गल्लां करदे ने कि तुहाडा पुत्र वगारियां दियां पंडां ढोंदा है ये दुखियां दियां गठड़ियां ढोंदा है। मां जी बोली गए जदों बोल के चुप कीते ते भाई कन्हैया साहब ने इको शब्द कहा मां ਮੈਨੂੰ ਬਖਸ਼ ਦੇਈ। ਜਦੋਂ ਲੋਕ ਤੁਹਾਨੂੰ ਇਹੋ ਜਿਹੀਆਂ ਗੱਲਾਂ ਕਹਿਣ, ਤੂੰ ਇੱਕੋ ਗੱਲ ਕਹੀ, ਮੇਰੇ ਘਰ ਵਿੱਚ ਇੱਕ ਕਮਲਾ ਪੁੱਤਰ ਜੰਮ ਪਿਆ, ਤੂੰ ਸਮਝੀ ਮੇਰਾ ਕਮਲਾ ਪੁੱਤਰ ਹੈ। ਸੱਚ ਇਹ ਵੇ, ਦੀਵਾਨਗੀ ਤੋਂ ਬਿਨਾਂ ਰੱਬ ਵੀ ਕਦੀ ਕਿਸੇ ਨੂੰ ਨਹੀਂ ਮਿਲਿਆ। ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਦੇਖੋ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ। ਭਗਤ ਨਾਮਦੇਵ ਨੂੰ ਪੁੱਛੋ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਕਬੀਰ ਸਾਹਿਬ ਨੂੰ ਪੁੱਛੋ, ਕਹਿੰਦੇ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਗੁਰੂ ਰਾਮਦਾਸ ਜੀ ਨੂੰ ਪੁੱਛੋ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਲੋਕਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਮਾਂ ਸਮਝੀ ਮੇਰੇ ਘਰ ਇੱਕ ਕਮਲਾ ਪੁੱਤਰ ਜੰਮ ਪਿਆ ਹੈ। ਪਿਆਰਿਓ, ਬੈਰਾਗ ਪੈਦਾ ਹੋ ਗਿਆ, ਜਨਮ ਤੋਂ ਕਿਰਪਾ ਸੀ, ਬੈਰਾਗ ਪੈਦਾ ਹੋਇਆ। ਫਿਰ ਇੱਕ ਗੁਰੂ ਕੇ ਸਿੱਖ ਹੋਏ ਨੇ ਕਮਾਈ ਵਾਲੇ ਭਾਈ ਨਨੂਆ ਜੀ, ਭਾਈ ਨਾਨੂ ਦੀ ਸੰਗਤ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸੁਣੀ, ਬੈਰਾਗਮਈ ਬਾਣੀ ਸੁਣੀ, ਅੱਖਾਂ ਚੋਂ ਪਾਣੀ ਵਹਿ ਤੁਰਿਆ। ਭਾਈ ਕਨਈਆ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਆਏ ਤੇ ਸਤਿਗੁਰੂ ਨੇ ਕਿਹਾ, ਜਲ ਲੈ ਕੇ ਆਓ, ਭਰ ਕੇ ਗਾਗਰ ਪਾਣੀ ਦੀ ਆਉਂਦੇ ਨੇ। ਮਹਾਰਾਜ ਚਰਨਾਂ ਉੱਤੇ ਉਡੇਲ ਕੇ ਫਿਰ ਗਾਗਰ ਵਾਪਸ ਕਰ ਦਿੰਦੇ। ਕਿੰਨਾ ਸਮਾਂ ਪਾਣੀ ਲਈ ਆਏ ਪਰ ਮੱਥੇ ਤੇ ਤਿਊੜੀ ਨਹੀਂ ਪੈਣ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਨਾਮ ਦੀ ਬਖਸ਼ਿਸ਼ ਵਰਤੀ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਆਏ। ਮੈਂ ਸਿਰਫ ਇੱਕੋ ਬੇਨਤੀ ਕਰਨੀ ਹੈ ਕਿ ਜਿਸ ਨੂੰ ਇੰਨੀ ਉੱਚੀ ਅਵਸਥਾ ਪ੍ਰਾਪਤ ਹੋ ਗਈ, ਇਹ ਸਾਰੇ ਆਪਾਂ ਇਹ ਸਾਖੀ ਤੋਂ ਤਾਂ ਸਾਰੇ ਜਾਣੂ ਹਾਂ ਕਿ ਦੁਸ਼ਮਣ ਹਮਲੇ ਕਰ ਰਿਹਾ, ਸਿੱਖ ਮੁਕਾਬਲਾ ਕਰਦੇ ਨੇ, ਸਿੱਖਾਂ ਦਾ ਨੁਕਸਾਨ ਹੋ ਰਿਹਾ, ਪਰ ਭਾਈ ਸਾਹਿਬ ਆਪਣੇ ਮੋਢੇ ਤੇ ਰੱਖੀ ਹੋਈ ਮਸ਼ਕ ਪਾਣੀ ਦੀ ਨਾਲ ਚਿੱਟਾ ਰੰਗ ਦਾ ਇੱਕ ਨਿਸ਼ਾਨ ਝੰਡਾ, ਜਦੋਂ ਕੋਈ ਡਿੱਗ ਕੇ ਕਹਿੰਦਾ ਖਾਏ ਪਾਣੀ, ਤੇ ਇੱਕੋ ਦਮ ਉਹਦੇ ਮੂੰਹ ਨੂੰ ਹੱਥ ਲਾ ਕੇ ਉਹਦੇ ਮੂੰਹ ਚ ਪਾਣੀ ਪਾਉਂਦੇ ਪਏ। ਗੁਰੂ ਗੋਬਿੰਦ ਸਿੰਘ ਮਹਾਰਾਜ ਪੱਕਦੇ ਕੋਈ ਜੰਗ ਵਿੱਚ ਉਹਨਾਂ ਕੋਲ ਸ਼ਿਕਾਇਤ ਕੀਤੀ ਗਈ ਕਿ ਮਹਾਰਾਜ ਅਸੀਂ ਦੁਸ਼ਮਣ ਮਾਰਨੇ ਪਏ ਹਾਂ ਤੇ ਕਨਈਆ ਸਾਹਿਬ ਦੁਸ਼ਮਣ ਨੂੰ ਪਾਣੀ ਪਿਲਾ ਰਹੇ ਨੇ। ਜਦੋਂ ਹਜ਼ੂਰ ਨੇ ਸੁਬਾ ਭਰੇ ਦੀਵਾਨ ਸੱਜਿਆ ਕਿ ਭਾਈ ਕਨਈਆ ਸਾਹਿਬ ਤੁਸੀਂ ਦੁਸ਼ਮਣ ਨੂੰ ਪਾਣੀ ਪਿਆ ਰਹੇ ਹੋ, ਕਹਿਣ ਲੱਗੇ ਨਹੀਂ ਨਹੀਂ ਦਾਤਾ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਵਿੱਚੋਂ ਸੁੱਖ ਉੱਠ ਕੇ ਕਹਿਣ ਲੱਗੇ ਝੂਠ ਬੋਲਦੇ ਹੋ, ਅਸੀਂ ਅੱਖਾਂ ਨਾਲ ਦੇਖਿਆ ਤੁਸੀਂ ਦੁਸ਼ਮਣ ਨੂੰ ਪਾਣੀ ਪਿਆਉਂਦੇ ਹੋ। ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਮੈਂ ਤਾਂ ਸਿਰਫ ਤੈਨੂੰ ਪਾਣੀ ਪਿਲਾ ਰਿਹਾ, ਮੈਨੂੰ ਹਰ ਆਵਾਜ਼ ਵਿੱਚ ਤੇਰੀ ਆਵਾਜ਼ ਦਿਸਦੀ ਹੈ, ਹਰ ਥਾਂ ਤੇ ਜਦੋਂ ਕੋਈ ਪਾਣੀ ਮੰਗਦਾ ਮੈਨੂੰ ਤੂੰ ਨਜ਼ਰ ਆਉਣਾ ਹੈ। ਹਾਂ ਫਰਕ ਇੰਨਾ, ਇਹ ਸ਼ਸਤਰਾਂ ਦੇ ਨਾਲ ਦੁਸ਼ਮਣ ਨੂੰ ਮਾਰ ਰਹੇ ਨੇ, ਮੈਂ ਜ਼ਖਮੀ ਕੋਈ ਡਿੱਗੇ ਦੇ ਮੂੰਹ ਚ ਪਾਣੀ ਪਾ ਕੇ ਦੁਸ਼ਮਣੀ ਨੂੰ ਮਾਰ ਰਿਹਾ, ਮੈਂ ਦੁਸ਼ਮਣੀ ਖਤਮ ਕਰ ਰਿਹਾ। ਕਿ ਪਤਾ ਲੱਗ ਜਾਏ ਕਿ ਜਿਨ੍ਹਾਂ ਤੇ ਚੜ ਕੇ ਆਏ ਉਹ ਡਿੱਗਿਆਂ ਨੂੰ ਪਾਣੀ ਵੀ ਪਿਲਾਉਂਦੇ। ਮੈਨੂੰ ਉਸ ਵਕਤ ਇੱਕ ਗੱਲ ਯਾਦ ਆਈ, ਭਾਈ ਨੰਦ ਲਾਲ ਸਾਹਿਬ ਦੀ ਗਜ਼ਲ ਦਾ ਇੱਕ ਸ਼ੇਰ, ਉਹ ਕਹਿੰਦੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਦਿਲ ਅਗਰ ਦਾਨਾ ਬਵਦ, ਜੇ ਤੇਰਾ ਦਿਲ ਸਿਆਣਾ ਹੈ, ਜੇ ਤੇਰੇ ਦਿਲ ਦੀ ਸਫਾਈ ਹੈ, ਉਹ ਕਿੱਥੇ ਬਾਹਰ ਭਟਕਣਾ ਪਏ, ਯਾਰ ਤਾਂ ਤੇਰੇ ਬੁੱਕਲ ਵਿੱਚ ਅੰਦਰ ਬੈਠਾ ਹੈ। ਦਿਲ ਅਗਰ ਦਾਨਾ ਬਵਤ ਅੰਦਰ ਕਨਾਰ ਚ ਯਾਰ ਹਸਤ, ਚਸ਼ਮ ਗਰ ਬੀਨਾ ਬਵਤ, ਜੇ ਤੇਰੀ ਅੱਖ ਵੇਖਣ ਵਾਲੀ ਨਿਰਮਲ ਹੈ। ਮੈਨੂੰ ਦੱਸ ਕਿਹੜੀ ਆਵਾਜ਼ ਵਿੱਚ ਉਹਦੀ ਆਵਾਜ਼ ਨਹੀਂ, ਕਿਹੜੇ ਬੋਲ ਵਿੱਚ ਉਹਦਾ ਬੋਲ ਨਹੀਂ, ਕਿਹੜੀਆਂ ਅੱਖਾਂ ਵਿੱਚ ਜੋਦੀ ਜੋਤ ਨਹੀਂ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਚ ਯਾਰ ਹਸਤ, ਚਸ਼ਮ ਗਰ ਬੀਨਾ ਬਵਦ ਹਰ ਤਰਬ ਦੀਦਾਰ ਹਸਤ। ਤਾਂ ਹੀ ਭਾਈ ਨੰਦ ਲਾਲ ਸਾਹਿਬ ਨੇ ਗੱਲ ਕਹੀ ਸੀ, ਗਾਹੇ ਸੂਫੀ ਗਾਹੇ ਜ਼ਾਹਿਦ, ਗਾਏ ਕਲੰਦਰ ਮੇ ਸ਼ਬਦ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰ। ਮੈਂ ਬੇਨਤੀ ਕਰਾਂਗਾ, ਜਦੋਂ ਕਿਹਾ ਮਹਾਰਾਜ ਮੈਂ ਤੈਨੂੰ ਪਾਣੀ ਪਿਲਾ ਰਹੇ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਦੀਆਂ ਭਾਈ ਕਨਈਆ ਸਾਹਿਬ ਸੰਬੰਧੀ ਉਹਨਾਂ ਦਾ ਕਵਿਤਾ ਹੈ, ਉਹਦੀਆਂ ਚਾਰ ਸਤਰਾਂ। ਭਾਈ ਸਾਹਿਬ ਭਰੇ ਦੀਵਾਨ ਚ ਬੋਲੇ, ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਇਹ ਸੇਵਾ ਪੰਥੀ ਮਹਾਂਪੁਰਖਾਂ ਦਾ ਗ੍ਰੰਥ ਸੰਤ ਰਤਨਮਾਲਾ ਦੇ ਵਿੱਚ ਕੋਟ ਕੀਤੀਆਂ। ਅਸਲ ਚ ਇਹ ਦਸਮ ਗੁਰੂ ਦਸ਼ਮੇਸ਼ ਗੁਰੂ ਕਲਗੀਧਰ ਚਮਤਕਾਰ ਦੇ ਵਿੱਚ ਕਵਿਤਾ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭ ਨੀ ਦਿਸ ਆਈ, ਹੱਸੇ ਤੇ ਗਲ ਲਾਇਆ ਪਿਆਰਾ ਡੱਬੀ ਖੱਤ ਫੜਾਈ, ਕਹਿਣ ਲੱਗੇ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ। ਕਹਿੰਦੇ ਨੇ ਪਾਣੀ ਵੀ ਪਿਲਾ ਡਿੱਗੇ ਹੋਏ ਜ਼ਖਮੀਆਂ ਦੇ ਖੂਨ ਨੂੰ ਰੋਕਣ ਲਈ ਮਲਮ ਵੀ ਲਾਈ। ਮੈਂ ਇੱਕ ਬੇਨਤੀ ਕਰਾਂ, ਗੁਰੂ ਚ ਵੈਰ ਨਹੀਂ ਦੇਖੁੰਦਾ। ਅਸੀਂ ਜਦੋਂ ਹੁਣ ਕਥਾ ਕਰਨੇ ਇੰਜ ਪੇਸ਼ ਕਰਨੇ ਜਿਵੇਂ ਗੁਰੂ ਬੜਾ ਡਰਾਵਣ ਹੈ, ਨਹੀਂ ਪਿਆਰਿਓ, ਗੁਰੂ ਨਿਰਵੈਰ ਕੇ ਸਤਿਗੁਰ ਸਭਨਾ ਦਾ ਭਲਾ ਮਨਾਏਦਾ ਇਸ ਦਾ ਬੁਰਾ ਕਿਉਂ ਹੋਏ। ਗੁਰੂ ਵੈਰ ਕਮਾਉਂਦਾ? ਗੁਰੂ ਤਾਂ ਕਹਿੰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਖੋ ਉਭਾਰ। ਭਾਈ ਸਾਹਿਬ ਤਾਂ ਕਹਿੰਦੇ ਸਤਿਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖਤਾ। ਇਹੀ ਕਾਰਨ ਮੈਂ ਕਹਿੰਦਾ ਖੁਸ਼ ਨਸੀਬ ਸਨ ਉਹ ਲੋਕ ਜਿਨ੍ਹਾਂ ਨੂੰ ਗੁਰੂ ਦਾ ਸ਼ਸਤਰ ਨਸੀਬ ਹੋਇਆ, ਜਿਨ੍ਹਾਂ ਨੂੰ ਸ਼ਸਤਰ ਮਾਰਿਆ। ਔਰੰਗਜ਼ੇਬ ਬਦਕਿਸਮਤ ਨੂੰ ਸ਼ਸਤਰ ਨਸੀਬ ਨਹੀਂ ਹੋਇਆ। ਪੈਂਦਾ ਕਰਤਾਰਪੁਰ ਦੀ ਜੰਗ ਤੁਸੀਂ ਇੱਥੋਂ ਹਿਸਾਬ ਲਾ ਲਓ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਦੇ ਥੱਲੇ ਵੜਦਾ। ਮੈਂ ਘੋੜੇ ਨੂੰ ਚੁੱਕ ਕੇ ਗੁਰੂ ਹਰਗੋਬਿੰਦ ਨੂੰ ਘੋੜੇ ਸਮੇਤ ਪਟਕਾ ਦਿਆਂਗਾ, ਤੇ ਮਹਾਰਾਜ ਕਿਰਪਾਨ ਤਾਂ ਨਹੀਂ ਚਲਾਉਂਦੇ ਨੇ, ਆਪਣੀ ਢਾਲ ਹੀ ਇਹਦੇ ਸਿਰ ਚ ਮਾਰਦੇ ਨੇ, ਤੇ ਢਾਲ ਦਾ ਜਿਹੜਾ ਉਭਰਿਆ ਹੋਇਆ ਤਿੱਖਾ ਪਾਸਾ ਹੈ ਜਦੋਂ ਸਿਰ ਚ ਵੱਜਦਾ ਤੇ ਪੈਂਦਾ ਖਾ ਜ਼ਮੀਨ ਤੇ ਡਿੱਗ ਪੈਂਦਾ। ਧੁੱਪ ਹੈ, ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਉਤਰ ਗਏ। ਹੁਣ ਜੇ ਕੋਈ ਵੈਰ ਵਾਲਾ ਕੁੰਦਾ ਕਹਿੰਦਾ ਇਹਦਾ ਗਾਟਾ ਲਾ ਦਿਓ, ਇਹ ਡਿੱਗ ਪਿਆ ਇਹਦਾ ਸਿਰ ਲਾ ਦਿਓ, ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਉਤਰੇ, ਉਹਦੇ ਚਿਹਰੇ ਤੇ ਧੁੱਪ ਪਏ ਤੇ ਢਾਲ ਨਾਲ ਛਾਂ ਕੀਤੀ, ਪੈਂਦੇ ਦੀਆਂ ਅੱਖਾਂ ਖੁੱਲੀਆਂ, ਅੱਖਾਂ ਚ ਪਾਣੀ ਸੀ ਤੇ ਸਿਰ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਸੀ, ਤੇ ਰੋਂਦੇ ਨੂੰ ਸਤਿਗੁਰੂ ਕਹਿਣ ਲੱਗੇ ਪੈਂਦਿਆ ਵੇਖ ਰੱਬ ਦੀ ਖੇਜ, ਜਿਨ੍ਹਾਂ ਹੱਥਾਂ ਨੇ ਪਾਲਿਆ ਉਹ ਹੱਥ ਤੋਰਨ ਲੱਗੇ। ਰੋ ਪਿਆ ਜੀ ਜਿਵੇਂ ਬੱਚੇ ਰੋਂਦੇ। ਸਤਿਗੁਰੂ ਨੇ ਕਿਹਾ ਪੈਂਦਿਆ ਅੱਲਾ ਨੂੰ ਯਾਦ ਕਰ, ਕਲਮਾ ਪੜ ਕਲਮਾ। ਹੁਣ ਉਸ ਬੰਦੇ ਨੂੰ ਕੱਲਾ ਪਲ ਪਤਾ ਹੋਰ ਕਿਸੇ ਨੂੰ ਨਹੀਂ, ਹੱਥ ਜੋੜ ਕੇ ਕਹਿੰਦਾ ਕਿਹੜਾ ਕਲਮਾ ਪੜਾਂ। ਮਹਾਰਾਜ ਨੇ ਕਿਹਾ ਜੋ ਇਸਲਾਮ ਕਹਿੰਦਾ ਹੈ। ਕਹਿੰਦਾ ਸੱਚ ਏਵੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ, ਤੇਰੀ ਢਾਲ ਸਿਰ ਵਿੱਚ ਵੱਜੀ, ਤੇਰਾ ਸ਼ਸਤਰ ਹੀ ਕਲਮਾ ਬਣ ਗਿਆ। ਹੁਣ ਇਹਦਾ ਮਤਲਬ ਇਹ ਸਾਖੀ ਅਸੀਂ ਸਾਰੇ ਸੁਣਾ ਦਿੰਦੇ, ਇਹਦਾ ਮਤਲਬ ਜਿਹੜਾ ਮਰਨ ਕਿਨਾਰੇ ਪਿਆ ਹੈ ਉਹਦੇ ਸਿਰ ਚ ਗੁਰੂ ਦਾ ਵਰਜਾ ਹੋਇਆ ਸ਼ਸਤਰ ਵੀ ਉਹਨੂੰ ਮੁਕਤ ਕਰਕੇ ਚਲਾ ਜਾਂਦਾ। ਪਿਆਰਿਓ, ਗੁਰੂ ਵੈਰ ਨਹੀਂ ਕਮਾਉਂਦਾ। ਅਸੀਂ ਬਣਾਈ ਬੈਠੇ ਹਾਂ ਧੜੇ, ਨਹੀਂ, ਗੁਰੂ ਅੰਦਰ ਵੈਰ ਨਹੀਂ, ਫਿਰ ਇਸ ਸੰਪਰਦਾ ਨਹੀਂ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਮਹਾਂਪੁਰਖਾਂ ਨੇ ਥਾਂ ਥਾਂ ਤੇ ਪ੍ਰਚਾਰ, ਸਿੱਖੀ ਦਾ ਪ੍ਰਚਾਰ ਇਹਨਾਂ ਨੇ ਕੀਤਾ। ਉਹਨਾਂ ਵਿੱਚੋਂ ਹੀ ਸੰਤ ਬਾਬਾ ਨਿਸ਼ਚਲ ਸਿੰਘ ਜਦੋਂ ਦਾਸ ਪਟਨਾ ਸਾਹਿਬ ਜਾਂਦਾ ਤੇ ਉਸ ਹਰਿਮੰਦਰ ਦੀ ਇਮਾਰਤ ਨੂੰ, ਕਿਉਂਕਿ ਹਰਿਮੰਦਰ ਇਹਨਾਂ ਦਾ ਨਾਮ, ਤੇ ਜਦੋਂ ਸ਼ਾਮ ਨੂੰ ਕਵੀ ਦਰਬਾਰ ਹੁੰਦਾ ਤੇ ਉਸ ਵਕਤ ਸੰਤ ਬਾਬਾ ਨਿਸ਼ਚਲ ਸਿੰਘ ਜੀ ਦਾ ਜ਼ਿਕਰ ਕੀਤਾ ਜਾਂਦਾ, ਕਿਉਂਕਿ ਕਵੀ ਦਰਬਾਰ ਦੀ ਉਹੀ ਪ੍ਰਧਾਨਗੀ ਕਰਦੇ ਰਹੇ, ਅੱਜ ਤੱਕ ਉਹਨਾਂ ਦਾ ਨਾਮ ਚੱਲਦਾ ਹੈ। ਮੈਂ ਇੱਕ ਬੇਨਤੀ ਕਰਾਂਗਾ, ਮੈਂ ਪ੍ਰਕਰਨ ਵਿੱਚ ਆਪਣੇ ਚ ਆਵਾਂ, ਯਾਦ ਵਿੱਚ ਬੜੀ ਵੱਡੀ ਤਾਕਤ ਜੀ। ਆਪਾਂ ਕਹਾਂਗੇ ਤਾਂ ਮਰਦੇ ਹੋਇਆਂ ਨੂੰ ਯਾਦ ਕਰੇ ਤੇ ਤਾਂ ਮੁਕਤ ਹੁੰਦਾ ਬੰਦਾ, ਨਹੀਂ। ਮੈਂ ਇੱਕ ਪ੍ਰਮਾਣ ਤੁਹਾਨੂੰ ਹੋਰ ਦੇਖ ਕੇ ਸੰਪੰਨਤਾ ਵੱਲ ਆਵਾਂਗਾ। ਅਸੀਂ ਨਾਮ ਕਿਉਂ ਜਪਨੇ, ਵਾਹਿਗੁਰੂ ਕਿਉਂ ਬੋਲਨੇ ਆ? ਪਿਆਰਿਓ, ਇਹ ਮੈਂ ਭਾਈ ਸਾਹਿਬ ਬੈਠੇ ਨੇ ਪਰਮਜੀਤ ਸਿੰਘ ਪਹਿਲਗਾਮ ਸੀ, ਸਾਡੇ ਨਾਮ ਚ ਰਸ ਕਿਉਂ ਨਹੀਂ ਆਉਂਦਾ? ਮੈਂ ਕਿਸੇ ਤੇ ਤਰਕ ਨਹੀਂ ਕਰਾਂਗਾ, ਵਾਹਿਗੁਰੂ ਜੀ ਸਭ ਤੋਂ ਮਾੜਾ ਮੈਂ ਹਾਂ, ਪਰ ਪ੍ਰਚਾਰਕ ਹੋਣ ਦੇ ਨਾਤੇ ਸਾਡੇ ਇੰਨਾ ਨਾਮ ਜਪੀਂਦਾ ਪਿਆ ਤੇ ਨਾਮ ਜਪਣ ਵਾਲੇ ਦਾ ਅੰਦਰ ਕਿਉਂ ਨਹੀਂ ਚੇਂਜ, ਕਿਉਂ ਨਹੀਂ ਰਸ ਆਉਂਦਾ ਪਿਆ? ਉੱਥੇ ਮੈਨੂੰ ਇੱਕ ਖਿਆਲ ਆਇਆ ਸੀ, 10 ਔਗਣ ਨੇ ਸਾਡੀ ਬਾਡੀ ਵਿੱਚ ਜਿਹੜੇ ਜਪਣ ਤੋਂ ਬਾਅਦ ਵੀ ਰਸ ਨਹੀਂ ਬਣ ਦਿੰਦੇ। 4 ਔਗਣ ਸਾਡੀ ਜ਼ਬਾਨ ਦੇ ਨੇ, 3 ਔਗਣ ਸਾਡੇ ਸਰੀਰ ਦੇ ਨੇ, 7 ਹੋ ਗਏ, ਤੇ 3 ਔਗਣ ਸਾਡੇ ਮਨ ਦੇ ਨੇ। ਇਹ ਕੱਲਾ ਮੈਂ ਨਹੀਂ, ਜਿਹੜੇ ਜਪਦੇ ਉਹਨਾਂ ਦੇ ਚਰਨਾਂ ਚ ਨਮਸਕਾਰ, ਜਿਹੜੇ ਕਹਿੰਦੇ ਨਾ ਮਨ ਨਹੀਂ ਟਿਕਦਾ, ਚਿੱਤ ਨਹੀਂ ਲੱਗਦਾ, ਉਹ 10 ਨੂੰ ਜ਼ਰੂਰ ਪੜ੍ਹ ਲਿਓ, ਇੱਕ ਨਾ ਇੱਕ ਨੁਕਸ ਜ਼ਰੂਰ ਹੋਵੇਗਾ, ਉਹਦੇ ਨੁਕਸ ਕਰਕੇ ਚਿੱਤ ਨਹੀਂ ਲੱਗਦਾ। मैं संखेप जे कहांगा डिटेल नाल बहुत टाइम लगे। चार औगण बिगण साडी जबान दे ने जेड़े रस नहीं बन देंदे। पहला बिगण है जबान की कठोरता, ठिका बोलना। जिन्ना बंदा सवेरे भावे दो घंटे वाहेगुरु 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 राम राम करी जाए, अल्लाह करी जाए, ते दिन चढ़द्या सार सारिया नू कौड़ा बोले, जेड़ा बंदा फिक्का बोलेगा उहदे नाम दा रस नहीं बनना। नानक फिक्का बोले तन मन फिक्का होए, फिक्को फिक्का सदिया फिक्के फिक्की। सो इयों कह लवां, एक फिक्का ना गाल आए बाबा फरीद जी, सब ना मैं सच्चा धनी ख्याल ना कही ठाए मानक सब अमोलवे। तू जबान नल रुखा बोलना पे, ओ जिस प्रीतम दी तू गल करके उन्हूं तां रुखा बोलना ही नहीं आउंदा। कौड़ा बोल ना जाने मिठ बोलड़ा जी, हर सज्जन स्वामी मोरा खो संभल थकी जी, ओ कदे ना बोले कौड़ा। देखो जबान दी कठोरता, नाम दा रस नहीं बन दिंदी, रुखा बना जांदा। हुण आपां तां कथा करदे आं वी किहड़ा घट करने, डंडा ही कोनी साडी जबान दा बांदा, बाकी तां संगत नाल सब कुछ करने आं। ते संगत विच ही बड़े सज्जन खुश हुंदे, भाई साहब जी कमाल कर दिता, सच कहा। ओ प्यारियो, जिस गुरु दे सिख हो उन्हें एक शब्द पढ़िया ते जिदे हाथ छुरी सी ओ तिखी छुरी छड के कहिंदा, बाबा मैं सज्जन ठागा, मैनू सज्जन बन दी जाच दस दे। रुखा ते नहीं बोले ना, कौड़ा ते नहीं बोले। ये दो तीन चार साल तो साडी कथा दा ट्रेंड बन चुका, मैनू बख्श दिया जे कुड़त्तन ता। जेड़ा बंदा कौड़ा बोलदा है याद रखियो, उस बंदे अंदर नाम दा रस नहीं बनना। असी कहने फलाने ने शब्द बोलिया, मेरा दिल तोड़ दिता। दिल इना नाजुक, एक बंदा शब्द बोले फिका ते दिल टुट जांदा है। ओ प्यारियो, जेड़ा दिल विच मेरा महबूब रहिंदा ओ किन्ना कु कोमल होवेगा। पहला बिघन है जबान दा, ध्यान नाल सुनी जायो। पहला बिघन है जबान दा कौड़ा बोलना। दूजा जबान दा बिघन है झूठ बोलना। जिन्ना बंदा झूठ बोलेगा नाम दा रस नहीं बनना, दुआई वाहिगुरु दी बिल्कुल रस नहीं बनता। तीजा बिघन है साडी जबान दा निंदिया करनी, निंदक बंदे नूं कदी रस नहीं बन सकता। चौथा जबान दा बिघन है चुगली करनी। फिर चार गल्लां चेते रखो, जबान नाल कौड़ा बोलना, जबान तो झूठ बोलना, जबान नाल निंदिया करनी ते जबान नाल चुगली करनी। कहण दोवें भैणां ही निंदिया ते चुगली, थोड़ा जी फर्क है। पर मैं इत्थे सिर्फ अखर अज कह के जाऊंगा, डिटेल नाल मेरा ख्याल पीटीसी ते विचार जरूर आ रही थोड़े दिन। उस तों बाद चार जबान दे बिघन ने जिहड़े रस नहीं बन दिंदे। तीन साडे शरीर दे बिघन ने। पहला बिघन है चोरी करना। जिहड़ा बंदा तन करके चोरी करदा है, चोरी का मतलब गला चुकना गोलक चुकना नहीं, चेते रखियो। आ इंद्रियां भी चोरी कर दियां, जे अखां चोरी नहीं कर दियां, कन चोरी नहीं करते। महाराज कहने जिस बंदे दा तन चोर है उहदा भी रस नहीं बनना। इहदा बिघन इह होगा पंजवां। छेवां बिघन साडी बॉडी दा दूजा, जेड़ी बॉडी पराए शरीर वल आकर्षित हो जाएगी उत्थे रस नहीं बनना। ਭਾਵੇਂ ਉਹ ਮੇਲਕ ਹੈ ਭਾਵੇਂ ਫੀਮੇਲ ਹੈ, ਇਹਨੂੰ ਧਿਆਨ ਨਾਲ ਸੁਣੋ। ਰਹਿਤਨਾਮਿਆਂ ਚ ਲਿਖਿਆ, ਜਿਹੜਾ ਸੰਗਤ ਵਿੱਚ ਜਾ ਕੇ ਪਰਾਈ ਇਸਤਰੀ ਨੂੰ ਤੇ ਇਸਤਰੀ ਪਰਾਏ ਮਰਦ ਲਈ ਮੈਲਾਪਣ ਪੈਦਾ ਕਰਦੀ, ਉਹ ਤਨਖਾਹੀਆ। ਭਾਈ ਨੰਦ ਲਾਲ ਸਾਹਿਬ ਨੇ ਤਨਖਾਹ ਨਾਮੇ ਚ ਲਿਖੇ, ਜਿਹੜੀ ਬੌਡੀ ਪਰਾਏ ਤਨ ਵੱਲ ਆਕਰਸ਼ਿਤ ਹੋਵੇਗੀ ਆਪਣੀ ਇਸਤਰੀ ਤੋਂ ਬਿਨਾਂ, ਹਾਲਾਂਕਿ ਸੰਗਤ ਵਿੱਚ ਤਾਂ ਇਸਤਰੀ ਲਈ ਵੀ ਫੁਰਨਾ ਨਹੀਂ ਉੱਠਣਾ ਚਾਹੀਦਾ ਆਪਣੀ ਲਈ। ਇਹ ਤਨ ਦਾ ਵਿਘਨ ਆਪਾਂ ਕਹਿੰਦੇ ਸਵਾਦ ਨਹੀਂ, ਬੜਾ ਨਾਮ ਜਪਿਆ, ਉਹ ਇਹਨੂੰ ਪੁੱਛ ਕੇ ਦੇਖੋ ਬੌਡੀ ਕਰਦੀ ਕਿ ਭਈ। ਪਹਿਲੀ ਗੱਲ ਚੋਰੀ ਕਰਨੀ, ਦੂਜੀ ਗੱਲ ਮੈਂ ਕੀਤੀ ਪਰਾਏ ਤਨ ਵੱਲ ਆਕਰਸ਼ਿਤ ਹੋਣਾ, ਇਹ ਵਿਘਨ ਹੈ ਛੇਵਾਂ। ਸੱਤਵਾਂ ਵਿਘਨ ਹੈ ਹਿੰਸਾ ਕਰਨੀ। ਹਿੰਸਾ ਦਾ ਮਤਲਬ ਐਵੇਂ ਬੰਦੇ ਨੂੰ ਕੁੱਟੀ ਜਾਣ, ਤੇ ਇਹ ਸਾਡਾ ਸੁਭਾਅ ਹੋ ਗਿਆ। ਮੈਂ ਪਹਿਲਗਾਮ ਇਹ ਗੱਲ ਕਹੀ ਸੀ, ਮੈਂ ਦੌਰਾਨ ਲੱਗਾ ਹਜ਼ਰਤ ਮੂਸਾ ਇਬਾਦਤ ਕਰਨ ਵਾਸਤੇ ਜਾ ਰਹੇ ਸਨ, ਤੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਅੱਲਾ ਰੱਬ ਕਹਿਤੂਰ ਤੇ ਉਹਦੇ ਨਾਲ ਗੱਲਾਂ ਕਰਦਾ। ਰਸਤੇ ਵਿੱਚ ਜਾ ਰਹੇ ਨੇ, ਇੱਕ ਗੱਡਰੀ ਆ, ਧੁੱਪ ਨਿਕਲੀ ਸੀ ਬੈਠਾ, ਭੇਡਾਂ ਚਾਰਨ ਵਾਲਾ ਆ ਜਿਹੜੀ, ਉਹ ਕਿਤੋਂ ਸੁਣ ਕੇ ਆ ਗਿਆ ਵੀ ਰੱਬ ਇੱਕ ਹੈ, ਤੇ ਉਹ ਕੱਲਾ ਹੀ ਬੈਠਾ। ਧੁੱਪ ਚ ਕਹੀ ਜਾਂਦਾ, ਰੱਬ ਜੀ ਪਰਮਾਤਮਾ ਤੂੰ ਵੀ ਕੱਲਾ ਰਹਿੰਦਾ ਤੇ ਮੈਂ ਵੀ ਇੱਜੜ ਪਿੱਛੇ ਕੱਲਾ ਰਹਿੰਦਾ, ਆਪਾਂ ਦੋਵੇਂ ਇਕੱਠੇ ਕਿਉਂ ਨਾ ਰਹਿ ਲਈ। तू भी इकला मैं भी इकला अकाल द्रूह हो जाएगी मित्र बन जी आप। अगली गल कहिंदा मैं सुनिया रब जी तेरा घर कोई नहीं, कहिंदा मेरा भी कोई घर नहीं, अज ऐस रुख थले कल नूं दूजे पिंड थले, जे दोनों का घर कोई नहीं खाना बदोश ही आप। वैसे जेड़ा खाना बदोश दे अर्थ बड़े गहरे, दोष का अर्थ पंजाबी च हुंदा औगण, इथे दोष का अर्थ है कंधा, खाना बदोश का अर्थ है जिन्हें अपने मोढ़े उत्ते घर रखिया, जिदा समान मोढ़े ते उहनूं खाना बदोश कहिंदे। कहने लगा तेरा भी घर कोई नहीं मेरा भी कोई नहीं, चल कट्ठे रही जांगे। अगली गल उन्हें कही कहने तू किसी नाल ईरखा नहीं करदा, कहना मैं भी किसी नाल नहीं करदा गडरिया, कहिंदा कल्ले ही बैठा, मेरा कुछ ईरखा तो तां करां जे दूजा होवे। तीन गल्लां कहने तो बाद कहिंदा पर ना कुछ मेरे कोल औगण ज्यादा नहीं, तेनू बुखार चढ़ गया ना ते मैं जड़ी बूटियां की दवाई बना के तेरा बुखार उतार देंगा, गर्मी लगेगी मैं बकरी का दुद्ध दियां धारां तेरे मुंह च मारांगा ते तेनू ठंड पै जाएगी, बकरी दुद्ध ठंडा हुंदा है ना, जे तेनू मैल लग गई मैं तेरे कपड़े ते तेरे तन दी मैल धोवांगा। मूसा सुनिया जा रहा सी चलिया, उन्हें चारे पंजे गल्लां सुन लिया, जदों उन्हें कहा तेनू ताप चढ़िया रब मैं तेरा ताप उतार देंगा, मैल लगी मैं मैल उतार देंगा। इन्ने शब्द कह मूसा ने वट के चपेड़ मारी मूह ते, कहिंदा कंबख्त जिहड़ा रब सब नू देंदा है तू कौन जम्मिया रब का ताप उतारन वाला। एक इधर छड़ी बस दो चपेड़ा पईया, गडरिया उठ के कहिंदा रब जी तू अपने घर रहो मैं अपने घर ना, ना तेरी मेरी कोई मित्रता नहीं। अजे तां गल्लां ही कीतियां ते चपेड़ा पै गई, जे कल नू कट्ठे रह गए लोकी मेरा सिर ला देन, नहीं नहीं तू अपने टिकाने ते रहो। इस च रूमी ने घटना का जिक्र किया, मूसा गया कहतूर ते, हुण जदों सजदे च जाए अज वह गल ना बने। कदी तुसी अपने अंदर नू पुछ के देखो, किसे नू फिक्का बोल के कदी शाम दी रह रस करो, रह रस चित नहीं लगता, वो चित लाना चाहे अंदर लगे ना, ते इको दम पत्थर मारदा अपना मत्था पत्थर ते मार के कहिंदा रब नू मेरे तो की गुस्ताखी होगी, अज क्यों नहीं मेरा अंदर टिक रहा। ते अरशां तो आवाज आई तू बराए बसल करदन आदमी आमदी, ना बराए फसल करदन आमदी। फिर शब्द ध्यान नाल सुनियो, तू बराए बसल करदन आमदी, बसल दा अर्थ हुंदा मिलाप, ते असी फसल दा अर्थ करने हां ना, आ झोना आ गया कणक, उंज वैसे फसल दा अर्थ हुंदा टुकड़े करना। तू बराए वसल करदन आमदी, ना बराए फसल करदन आमदी, आमदी दर ते आउना। ओ मूसा तू धरती ते टुटिया होया नू जोड़न वास्ते आया, ना के जुड़िया होया नू चपेड़ा मार के तोड़न वास्ते आया, तेरा अपना अंदर किथे टिके। मैं फिर शब्द दोहरान लगा, चार साडी जबान दे बिगड़ ने, शब्द ध्यान नाल सुनी जायो, फिक्का बोलना झूठ बोलना चुगली करनी ते निंदिया करनी कोई नहीं नामदारा सौना, शरीर दा बिगन चोरी करनी पराए तन वल आकर्षित होना ते किसे ते हाथ चुकना, सत हो गए ते तीन बिगन साडे मन दे ने इन्हां दा पता नहीं लगदा, चेते रखियो बाकी सत पता लग जांदे, निंदिया करो अगले ने दस देने तेरे बारे आ गल कीती सी, चुगली करोगे ते रिपोर्ट पहुंच जाएगी क्योंकि एक्शन, पराए तन वल खचत होवेगा किसे ते हाथ चुकेगा पता लगेगा। तीन बिगन साडे मन दे ने जिहड़े दिसदे नहीं, सब तो ज्यादा खतरनाक है जे पहला मन दा बिगन कह किसे दा बुरा चित बना, जेड़ा पराया बुरा चित बदा उन्हूं रस किते आउणे। हुण कई बारी बंदा सुखमनी साहब पढ़ी जा रहा, मैं कई बारी कहना पाठ करदा पे ते जेड़ा अपना विरोधी है ना ज्यों उहदे बारे बुरा सोचदा, कदी उहदा एक्सीडेंट करा दिंदा, कदी कहिंदा उहदी दुकान नूं अग लग जूगी, उहदा मुंडा फेल हो जूगा, उहदी कुड़ी चली जाऊगी। मैं कई रही सोचना वो तू की कर रहे हैं, गुरु साहब कहंदे ने बड़ा वड्डा बिघन है पर का बुरा ना राखो चीत तुमको दुख नहीं, भाई मीत पराए दा बुरा चित बना भी नाम विच बिघन है मन दा। उस तों बाद है दूसरा मन दा बिघन है जिहड़ा साडे अंदर चलदा है कपट, जिहड़ा बंदा कपटी होवेगा प्यारे उहदे अंदर रस नहीं। गुरु रामदास नूं शब्द बाणी च लिखने पए, अंतर कपट चुकावो मेरे गुरसिखो, निकपट कमावो हर की कर काल, निखाल निखाल निखाल, जिना अंतर कपट विकार है तिना रोए क्या कीजे, हिरदा कपट मुख ज्ञानी,
ਝੂਠੇ ਕਹਾਂ ਬਿਲੋਵਚ ਪਾਣੀ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਮਨ ਦਾ ਦੋਸ਼ ਪਰਾਏ ਦਾ ਬੁਰਾ ਚਿਤਵਨਾ, ਕਪਟ ਕਰਨਾ, ਤੇ ਤੀਜਾ ਮਨ ਦਾ ਦੋਸ਼ ਹੈ ਈਰਖਾ ਕਰਨੀ। ਈਰਖਾ ਲੂ ਬੰਦਾ ਚੇਤੇ ਰੱਖੋ ਬੋਲਦਾ ਨਹੀਂ ਪਰ ਅੰਦਰੇ ਅੰਦਰ ਭੁੱਜੀ ਜਾਂਦਾ ਹੈ। 10 ਵਿਘਨ ਨੇ ਸਾਡੀ ਬਾਡੀ ਦੇ, 4 ਜ਼ਬਾਨ ਦੇ, 3 ਫਿਜ਼ੀਕਲ ਤੌਰ ਤੇ ਦਿਸਦੇ ਹੋਏ, 3 ਸਾਡੇ ਮਨ ਦੇ। ਪਰ ਮੈਂ ਬੇਨਤੀ ਕਰਾਂਗਾ ਕਿ ਜੇ ਤੁਸੀਂ ਯਾਦ ਚ ਲੈ ਆਵੋ, ਸਮਾਪਤੀ ਮੈਂ ਕਰਨ ਲੱਗਾ, ਟਾਈਮ ਬਾਬਾ ਜ਼ਿਆਦਾ ਲੈ ਗਿਆ। ਇਹ ਮਰਨ ਤੋਂ ਬਾਅਦ ਤਾਂ ਚਲੋ ਯਾਦ ਹੋਈ, ਜੇ ਜਿਉਂਦੇ ਨੂੰ ਰੱਬ ਚੇਤੇ ਆ ਜਾਏ ਫਿਰ ਕੀ ਹੋ ਸਕਦਾ। ਮੈਂ ਅਰਥ ਨਹੀਂ ਕਰਾਂਗਾ, ਸਿਰਫ ਸ਼ਬਦ ਪੜਾਂਗਾ। ਚਿੱਤ ਦਾ ਕੀ ਸੰਬੰਧ ਹੈ? ਗੱਲ ਚੱਲੀ ਚਿੱਤ ਤੋਂ। ਗੁਰੂ ਸਾਹਿਬ ਕਹਿੰਦੇ ਤੇਰੇ ਦੁਸ਼ਮਣ ਹੋਣ, ਘੇਰ ਕੇ ਮਾਰਨਾ ਚਾਹੁੰਦੇ ਹੋਣ, ਤੇਰੇ ਰਿਸ਼ਤੇਦਾਰ ਵੀ ਤੇਰਾ ਸਾਥ ਛੱਡ ਜਾਣ, ਪਰ ਵਾਹਿਗੁਰੂ ਨੂੰ ਚਿੱਤ ਵਿੱਚ ਲੈ ਆਵੀਂ ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਇਹ ਇਹਨਾਂ 4 ਬਚਨਾਂ ਚ ਸ਼ਬਦ ਚੇਤੀ ਆਉਣਾ। ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਥ ਪੇ, ਭੱਜ ਖਲੇ ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚਿੱਤ ਆਵੇ ਚੇਤ ਆ ਗਿਆ ਨਾ। ਵੇਖੋ ਮੈਂ ਸ਼ਬਦ ਸਿਰਫ ਚਿੱਤ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਹ। ਮਹਾਰਾਜ ਕਹਿੰਦੇ ਨੇ ਜੇ ਕੋ ਹੋਵੇ ਦੁਬਲਾ, ਸਮਝ ਗਿਆ ਅਰਥ ਕਮਜ਼ੋਰ, ਨੰਗ ਭੁੱਖ ਕੀ ਪੀਰ, ਦਮੜਾ ਪੱਲੈ ਨਾ ਪਵੇ, ਇੱਕ ਟਕਾ ਵੀ ਨਾ ਕੋਲ ਹੋਵੇ, ਨਾ ਕੋ ਦੇਵੈ ਧੀਰ, ਸਵਾਰਥ ਸੋ ਨਾ ਕੋ ਕਰੈ, ਨਹਿ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ। ਪਿਆਰਿਓ, ਸਾਈ ਚੇਤੇ ਆ ਗਿਆ ਤੇ ਦਰ ਦਰ ਤੇ ਵਿਚਾਰਾ ਠੋਕਰਾ ਖਾਣ ਵਾਲਾ ਵੀ ਬਾਦਸ਼ਾਹ ਬਣ ਜਾਂਦਾ, ਚਿੱਤ ਚਿੱਤ ਚ ਆ ਗਿਆ। ਤੀਜਾ ਬਚਨ, ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਖਰਕ ਕਦੇ ਸੋਗ, ਗੌਣ ਕਰੈ ਚੋ ਕੁੰਟਕਾ, ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ। ਮਹਾਰਾਜ ਕਹਿੰਦੇ ਨੇ ਤਨ ਮਨ ਸੀਤਲ ਹੋਏ, ਚਿੱਤ ਆਵੇ। ਦੇਖੋ ਹਰ ਸ਼ਬਦ ਚਿੱਤ ਆਵੇ। ਅਖੀਰਲਾ ਬਚਨ, ਕਾਮ ਕ੍ਰੋਧ ਮੋਹ ਵਸ ਕੀਆ, ਸਾਰੇ ਪਾਪ ਕੀਤੇ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਕ ਉਨ ਅੱਗ ਕੀਏ, ਹੋਵਾ ਅਸੁਰ ਸੰਘਾਰ, ਪੋਥੀ ਗੀਤ ਕਬਿਤ ਕਿਛ, ਕਦੇ ਨਾ ਕਰਨ ਧਰਿਆ, ਮਰਨ ਕਿਨਾਰੇ ਪਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਧਰਿਆ। ਮੈਂ ਇੱਕ ਬੇਨਤੀ ਕਰਾਂਗਾ ਗੁਰਮੁਖੋ, ਕੀਰਤਨ ਦਾ, ਜਪ ਦਾ, ਸਿਮਰਨ ਦਾ ਮਤਲਬ ਇੰਨਾ ਹੈ ਕਿ ਸਾਡੇ ਚੇਤੇ ਵਿੱਚ ਵਾਹਿਗੁਰੂ ਆ ਜਾਏ। ਜੇ ਉਹ ਚਿੱਤ ਵਿੱਚ ਆ ਗਿਆ, ਲੋਕ ਵੀ ਸੁਖੀ ਹੋਵੇਗਾ ਤੇ ਪਰਲੋਕ ਵੀ ਸੁਖੀ ਹੋਵੇ। ਸਿਰਫ ਇੱਕ ਉਦਾਹਰਨ ਮੈਂ ਤੁਹਾਨੂੰ ਦੇ ਕੇ ਸੰਪੰਨਤਾ ਕਰ ਦੇਣੀ ਹੈ। ਮੈਨੂੰ ਆਸ ਨਹੀਂ ਸੀ ਵੀ ਇੰਨਾ ਟਿਕਾਅ ਬਣੇਗਾ। ਮੈਂ ਸਮਝਦਾ ਸਾਂ ਵੀ ਮੇਲਾ ਬਣਿਆ ਹੋਣਾ ਤੇ ਬਾਬਿਆਂ ਨੇ ਕੜੀ ਬੜੀ ਵਾਰੀ ਨਾ ਦਿੱਤਾ, ਮੈਂ ਆਇਆ ਕੋਈ ਨੀ। ਤੇ ਐਤਕੀ ਭਾਈ ਪਰਮਜੀਤ ਸਿੰਘ ਕਹਿੰਦੇ ਵੀ ਮੈਂ ਨਾਲ ਹੀ ਚੱਲਣਾ, ਲੈ ਕੇ ਜਾਣਾ। ਸੱਚੀ ਗੱਲ, ਫਿਰ ਮਨ ਕਹਿੰਦਾ ਵੀ ਆਪਾਂ ਸੁਣਾਉਣਾ ਵੀ, ਜੇ ਸੁਣੇ ਨਾ ਤੇ ਆਪਾਂ ਭੇਟਾਂ ਥੋੜਾ ਲੈਣਾ ਆਇਆ ਕੱਲ੍ਹ। ਜੇ ਮੰਨ ਲਓ ਮੈਂ ਬੋਲਿਆ ਵਾਂ, ਕਿਸੇ ਨੇ ਸਿਮਰਨ ਨਹੀਂ ਕਰਨਾ, ਨਿਤਨੇਮ ਨਹੀਂ ਕਰਨਾ, ਮੈਂ ਕਲਾਕਾਰ ਹਾਂ, ਕਲਾਕਾਰੀ ਕਰਕੇ ਮੈਂ ਵਾਪਸ ਚਲਾ ਜਾਂਗਾ, ਤੁਸੀਂ ਵਾਹ ਵਾਹ ਕਰਕੇ ਘਰਾਂ ਨੂੰ ਚਲੇ ਜਾਓ। ਨਹੀਂ, ਸਿੱਖੀ ਦਾ ਮਤਲਬ ਇਹ ਆਦਾਨ ਪ੍ਰਦਾਨ ਹੋਵੇ। ਸੰਤਨ ਚੋ ਮੇਰੀ ਲੇਵਾ ਦੇਵੀ, ਲੇਵਾ ਦੇਵੀ ਦਾ ਅਰਥ ਇਹ ਨਹੀਂ ਕਿ ਪੈਸੇ ਦੇ ਜਾਣੇ ਤੇ ਫਿਰ ਉਧਾਰੇ ਲੈ ਲੈਣੇ, ਨਹੀਂ, ਲੇਵਾ ਦੇਵੀ ਦਰ ਤੇ ਆਪਣੇ ਖਿਆਲ ਛੱਡ ਜਾਣੇ, ਮਹਾਂਪੁਰਖ ਦੇ ਲੈ ਜਾਣੇ, ਲੇਵਾ ਦੇਵੀ ਕਰਨੀ ਸੰਗਤ ਚ ਆਪਾਂ। ਦੇਖੋ ਜਿਹੜਾ ਚਿੱਤ ਹੈ, ਬੀਬੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ, ਉਹ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸਮਝਣਗੇ। ਮਾਂ ਨਾ ਕੰਮ ਕਰ ਰਹੀ, ਗੁਰੂ ਰਾਮਦਾਸ ਜੀ ਦਾ ਬਚਨ ਹੈ, ਇਹ ਚੌਂਕੇ ਚ ਕੰਮ ਕਰ ਰਹੀ, ਝਾੜੂ ਲਾ ਰਹੀ, ਭਾਂਡੇ ਮਾਂਜਦੀ ਪਈ ਹੈ, ਤੇ ਮਾਂ ਦਾ ਸੰਬੰਧ ਕੋਈ ਨਹੀਂ ਅਰਬਪਤੀ ਦੀ ਪਤਨੀ। ਮਾਂ ਦੀ ਮਮਤਾ ਇੱਕੋ ਜਿਹੀ ਹੁੰਦੀ ਹੈ, ਭਾਵੇਂ ਸੜਕ ਉੱਤੇ ਮਿੱਟੀ ਸੱਟਣ ਵਾਲੀ ਵੀ ਮਾਂ ਕਿਉਂ ਨਾ ਹੋਵੇ। ਮਾਂ ਦੀ ਮਮਤਾ ਅਮੀਰ ਗਰੀਬ ਨਹੀਂ ਹੁੰਦੀ। ਤੁਸੀਂ ਦੇਖੋ, ਇੱਕ ਕਰੂਪ ਬੱਚਾ, ਸ਼ੇਰੇ ਪੰਜਾਬ ਨੇ ਕਿਹਾ ਸੀ ਕੰਮ ਕਰਨ ਵਾਲੀ ਨੂੰ ਕਿ ਇਸ ਪਿੰਡ ਵਿੱਚੋਂ ਉਹ ਬੱਚਾ ਲੈ ਕੇ ਆਈ ਲਾਹੌਰ ਚੋਂ, ਸ਼ਹਿਰ ਚੋਂ, ਜਿਹੜਾ ਸਭ ਤੋਂ ਸੋਹਣਾ ਹੋਵੇ, ਤੇ ਅਗਲੇ ਦਿਨ ਆਪਣੀ ਸਾਂਵਲੇ ਜਿਹੇ ਬੱਚੇ ਨੂੰ ਅੱਖਾਂ ਨਾਲ ਤੀਰਾ ਦੇਖਦਾ ਸੀ, ਕੱਪੜੇ ਪਾ ਕੇ ਲੈ ਗਈ। ਉਹਨਾਂ ਕਿਹਾ ਚੰਗਾ ਨਹੀਂ ਕਿ ਮਿਲਿਆ? ਕਹਿੰਦੀ ਮੇਰੀ ਨਜ਼ਰ ਵਿੱਚ ਇਹਦੇ ਤੋਂ ਚੰਗਾ ਕੋਈ ਹੈ ਹੀ ਨਹੀਂ। ਮਮਤਾ ਹੈ ਨਾ। ਆ ਬੱਚੇ ਜਿਹੜੇ ਬਿਮਾਰ ਨੇ, ਅਸੀਂ ਘੜੀ ਵੇਖ ਕੇ ਕਹਿੰਦੇ ਹਾਂ ਕਿਵੇਂ ਬੀਤਦੀ, ਮਾਂ ਨੂੰ ਪੁੱਛ ਕੇ ਦੇਖੋ, ਕਹਿੰਦੀ ਮੰਜੇ ਤੇ ਪਿਆ ਵੀ ਮੇਰਾ ਸਭ ਤੋਂ ਸੋਹਣਾ। ਚਿੱਤ ਕੀ ਚੀਜ਼, ਕਿਹੜੀ ਖੇਡ ਵਰਤਨ ਦਾ, ਮਾਂ ਕੰਮ ਕਰ ਰਹੀ ਅੰਦਰ ਬਾਹਰ। ਤੇ ਕੰਮ ਕਰਦਿਆਂ ਕਰਦਿਆਂ ਹੱਥ ਧੋਣ ਲੱਗ ਪਈ, ਵਿੱਚੇ ਛੱਡ ਦਿੱਤਾ ਕੰਮ, ਤੇ ਨਿਆਣਾ ਸੁੱਤਾ 2 ਮਹੀਨੇ ਦਾ ਬੱਚਾ, ਉਹਨੂੰ ਸੁੱਤੇ ਨੂੰ ਉਠਾਉਂਦੀ ਪਈ ਹੈ ਪੰਗੂੜੇ ਚੋਂ ਜਾਂ ਮੰਜੇ ਚੋਂ, ਤੇ ਘਰ ਦੀ ਬਜ਼ੁਰਗ ਮਾਈ ਪੁੱਛ ਲੈ, ਬੇਟਾ ਇਹ ਤੂੰ ਨਿਆਣਾ ਸੁੱਤਾ ਰਹਿੰਦੇ, ਤੂੰ ਕੰਮ ਕਰ ਰਿਹਾ, ਹੁਣੇ ਉੱਠ ਪਏਗਾ? ਕਹੇਗੀ ਨਹੀਂ, ਇਹਨੂੰ ਭੁੱਖ ਲੱਗ ਗਈ ਏ, ਮੈਨੂੰ ਠਾਂ ਕੇ ਦੁੱਧ ਪਿਆ ਕੇ ਫਿਰ ਸਵਾ ਦੇਣਾ। ਜੇਕਰ ਪੁੱਛੇ ਵੀ ਨਿਆਣਾ ਰੋਇਆ ਵੀ ਨਹੀਂ, ਬੱਚਾ ਨੇ ਕੋਈ ਆਵਾਜ਼ ਨਹੀਂ ਦਿੱਤੀ, ਕੋਲ ਦਾਦੀ, ਕੋਲ ਚਾਚੀ, ਕੋਲ ਭੂਆ, ਬੱਚੇ ਕੋਲ ਖੇਡਦੇ ਨੇ, ਕਿਸੇ ਨੂੰ ਪਤਾ ਨਹੀਂ, ਤੈਨੂੰ ਕਿਵੇਂ ਪਤਾ ਲੱਗ ਗਿਆ ਸੁੱਤੇ ਨੂੰ ਭੁੱਖ ਲੱਗ ਗਈ? ਉਹ ਕਹਿਣ ਲੱਗੀ, ਇਹ ਬਚਪਨ ਹੈ ਨਾ, ਨੀਂਦ ਬੜੀ ਗਹਿਰੀ ਆਈ ਏ, ਤੈਨੂੰ ਕਿਵੇਂ ਪਤਾ ਲੱਗਾ? ਕਹਿੰਦੀ, ਜਦੋਂ ਇਹਨੂੰ ਭੁੱਖ ਲੱਗੀ, ਮੇਰੇ ਸੀਨੇ ਵਿੱਚੋਂ ਦੁੱਧ ਸਿਮ ਕੇ ਕੱਪੜੇ ਤੋਂ ਬਾਹਰ ਆ ਗਿਆ। ਇਹ ਚੇਤੀ ਹੈ ਨਾ, ਇਹ ਸਤਿਗੁਰੂ ਨੇ ਬਾਣੀ ਚ ਪ੍ਰਮਾਣ ਦਿੱਤੇ। ਜੇ ਸੁੱਤੇ ਹੋਏ ਬੱਚੇ ਨੂੰ ਭੁੱਖ ਲੱਗੇ ਤੇ ਮਾਂ ਦੇ ਅੰਦਰ ਨੂੰ ਧੂਹ ਪੈਂਦੀ ਏ, ਮਾਂ ਦਾ ਅੰਮ੍ਰਿਤ ਦੁੱਧ ਸਿਮ ਕੇ ਬਾਹਰ ਆ ਜਾਂਦਾ, ਸਿੱਖਾ ਤੂੰ ਚਿੱਤ ਜੋੜ ਕੇ ਦੇਖ, ਤੂੰ ਨਾ ਨਹੀਂ ਬੋਲੇ, ਜਿਸ ਚੇਰ ਦੀ ਲੋੜ ਪਏ ਗੁਰੂ ਤੈਨੂੰ ਜਗਾ ਕੇ ਵੀ ਝੋਲੀ ਵੀ ਦਾ ਦੇ ਦੇ। ਇਹ ਚਿੱਤ ਦੀ ਖੇਡ ਹੈ। ਮਹਾਰਾਜ ਨੇ ਬਾਣੀ ਚ ਬਚਨ ਕਿਹਾ ਹੈ ਕਿ ਜਿਉਂ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਜ਼ਾਰ, ਅੰਤਰ ਬਾਹਰ ਮੁਖ ਦੇ ਗਰਾਸ, ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਕੱਲੀ ਇਹ ਹੀ ਮਾਂ ਨਹੀਂ, ਤੁਹਾਡੇ ਸਾਡੇ ਹਰੀ ਕੇ ਪੱਤਨ ਨਾ ਜੀ ਪੌਂਟਾ ਸਾਹਿਬ ਯਮੁਨਾ ਪੰਛੀ ਆਉਂਦੇ ਨੇ ਸਿਆਲ ਚ, ਪ੍ਰਵਾਸੀ ਪੰਛੀ ਕੂੰਜਾਂ ਵੀ ਆਉਂਦੀਆਂ ਜਿਨ੍ਹਾਂ ਦਾ ਬਾਣੀ ਚ ਬਹੁਤ ਜ਼ਿਕਰ ਹੈ। ਨਾ ਤਾਂ ਆਂਡੇ ਦਿੰਦੀਆਂ ਨੇ ਇੰਡੀਆ ਚੋਂ ਤੇ ਨਾ ਇੱਥੇ ਬੱਚੇ ਲੈ ਕੇ ਆਉਂਦੀਆਂ, ਬੱਚੇ ਉਹਨਾਂ ਦੇ ਪਿੱਛੇ ਨੇ, ਆਪ ਇੱਥੇ ਆਈਆਂ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਕੂੰਜ ਦਾਣਾ ਚੁਣਦੀ ਏ, ਆਪਣੀ ਚੁੰਜ ਵਿੱਚ ਜਾਣਾ ਦਾਣਾ ਲਿਜਾਂਦੀ ਏ ਪੇਟ ਵਿੱਚ, ਇੱਕੋ ਦਮ ਚਿੱਤ ਕਰਕੇ ਬੱਚੇ ਨੂੰ ਯਾਦ ਕਰ ਲੈਂਦੀ ਏ, ਦਾਣਾ ਮਾਂ ਦੇ ਪੇਟ ਵੀ ਜਾਂਦਾ ਤੇ ਐਨਰਜੀ ਬੱਚੇ ਦੇ ਸਰੀਰ ਵਿੱਚ ਚਲੀ ਜਾਂਦੀ। ਉਡੈ ਊਡ ਆਵੈ ਸੈ ਕੋਸਾਂ, ਇਹ ਚਿੱਤ ਦੀ ਖੇਡ ਹੈ ਸਾਰੀ। ਉਡੈ ਊਡ ਆਵੈ ਸੈ ਕੋਸਾਂ, ਤਿਸ ਪਾਛੇ ਬਚਰੇ ਛਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ। ਇੱਥੇ ਸਿਮਰਨ ਦਾ ਅਰਥ ਵਾਹਿਗੁਰੂ ਨੇ ਮਨ ਮਹਿ ਸਿਮਰਨ ਕਰਿਆ, ਬੱਚੇ ਨੂੰ ਅੰਦਰ ਚੇਤੇ ਕੀਤਾ ਤੇ ਕੂੰਜ ਦੇ ਬੱਚੇ ਨੂੰ ਤਾਕਤ ਚਲੀ ਗਈ। ਪਿਆਰਿਓ, ਤੁਸੀਂ ਅੱਜ ਆਪਣੇ ਚਿੱਤ ਚ ਇੱਕ ਚੇਤਾ ਲੈ ਕੇ ਬੈਠਿਓ ਮਹਾਂਪੁਰਖਾਂ ਦਾ, ਕਿਉਂਕਿ ਗੱਲ ਸਾਰੇ ਅਸੀਂ ਬਰਸੀ, ਮੈਂ ਤਾਂ ਕਿਹਾ ਭਾਈ ਗੁਰਪ੍ਰੀਤ ਸਿੰਘ ਬੋਲ ਰਹੇ ਸਨ ਬਰਸੀ ਦੀ ਯਾਦ ਵਿੱਚ, ਤੇ ਮੈਂ ਉੱਥੇ ਨੁਕਤਾ ਪਕੜ ਲਿਆ ਯਾਦ ਚ ਕਿੰਨੀ ਵੱਡੀ ਤਾਕਤ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਜੇ ਚਿੱਤ ਆ ਜਾਏ ਤਾਂ ਦੁੱਖ ਹੀ ਨਹੀਂ, ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੇ ਦੁੱਖ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਏਕ ਚਿੱਤ ਜੈ ਇੱਕ ਛਿਨ ਤੇ ਆਇਓ, ਕਾਲ ਫਾਂਸ ਕੇ ਬੀਚ ਨਾ, ਇੱਕ ਚਿੱਤ ਬਸ ਤੇ ਇੱਕ ਛਿਨ, ਉਹ ਮੌਤ ਤੋਂ ਮੁਕਤ ਹੋ ਜਾਂਦਾ। ਮੈਂ ਸਮਾਪਤੀ ਕਰਨ ਲੱਗਾ ਸਿਰਫ ਚੇਤੇ ਤੇ। ਸ੍ਰੀਮਾਨ ਭਾਈ ਵੀਰ ਸਿੰਘ ਹੁਣਾਂ ਦੀ ਇੱਕ ਪੁਸਤਕ ਹੈ ਗੁਰਮੁਖ ਸਿੱਖਿਆ, ਤੇ ਮੈਨੂੰ ਭਾਈ ਵੀਰ ਸਿੰਘ ਨਾਲ ਬੜਾ ਇਸ਼ਕ ਹੈ ਜੀ। ਮੇਰਾ ਅੰਦਰ ਕਦੀ ਵੀ ਉਦਾਸ ਹੋਵੇ ਬਾਣੀ ਤੇ ਮੈਂ ਭਾਈ ਸਾਹਿਬ ਦੀ ਰਚਨਾ ਪੜ੍ਹਨਾ, ਅੰਦਰ ਟਿਕਾ ਚ ਆਉਂਦਾ, ਕਿਉਂਕਿ ਉਹ ਨਾਮ ਜਪਣ ਵਾਲੀ ਰੂਹ। ਉਹ ਕਹਿੰਦੇ ਨੇ ਸਾਡੇ ਇੱਕ ਪਰਮ ਮਿੱਤਰ ਸਨ, ਬਚਪਨ ਦੇ ਸਾਥੀ, ਪ੍ਰਾਇਮਰੀ ਚ ਇਕੱਠੇ ਪੜ੍ਹੇ, ਉਹ ਫਿਰ ਵਿਛੜ ਗਏ, ਕੁਰਾਹੇ ਪੈ ਗਏ। ਜਦੋਂ ਇਕੱਠੇ ਪੜ੍ਹੇ ਉਦੋਂ ਅਸੀਂ ਨਾਮ ਦੀ ਗੱਲ ਕਰਨੀ, ਸਿਮਰਨ ਦੀ ਕਰਨੀ, ਤੇ ਕਈ ਸਾਲਾਂ ਬਾਅਦ ਚੇਤਾ ਵੀ ਭੁੱਲ ਗਿਆ ਵੀ ਕਿੱਥੇ ਹੋਣਾ ਕਿੱਥੇ ਨਹੀਂ, ਰਹਿੰਦੇ ਵੀ ਅੰਮ੍ਰਿਤਸਰ ਸਨ, ਮਿਲਣੇ ਹੀ ਨਹੀਂ। ਇੱਕ ਦਿਨ ਕੀ ਹੋਇਆ, ਉਹਨਾਂ ਦਾ ਇੱਕ ਆਦਮੀ ਆਇਆ, ਉਹਨੇ ਆ ਕੇ ਕਿਹਾ ਭਾਈ ਸਾਹਿਬ ਫਲਾਣਾ ਬੰਦਾ ਤੁਹਾਡੇ ਨਾਲ ਪੜ੍ਹਦਾ ਸੀ ਨਾ। ਕਹਿਣ ਲੱਗੇ ਹਾਂ ਅਸੀਂ ਇਕੱਠੇ ਪੜ੍ਹਦੇ ਸਾਂ, ਕੀ ਹਾਲ ਹੈ ਉਹਦਾ ਯਾਰ, ਚੇਤੇ ਆਇਆ? ਕਹਿਣ ਲੱਗੇ ਹਾਲ ਤਾਂ ਕੀ ਉਹਦਾ, ਤੇ ਬੜਾ ਬੁਰਾ ਹਾਲ, ਬਿਮਾਰੀ ਬੜੀ ਭੈੜੀ ਲੱਗ ਗਈ, ਨਾ ਮੌਤ ਹੁੰਦੀ ਹੈ ਤੇ ਨਾ ਉਹ ਤੰਦਰੁਸਤ ਹੋ ਰਿਹਾ, ਪਰ ਅੱਜ ਨਾ ਉਹਨੇ ਸਵੇਰੇ ਤੁਹਾਨੂੰ ਆਵਾਜ਼ਾਂ ਮਾਰੀਆਂ, ਬਚਪਨ ਦੀ ਕਿਤੇ ਯਾਦ ਆ ਗਈ ਵੀ ਵੀਰ ਸਿੰਘ ਨੂੰ ਬੁਲਾਓ। ਭਾਈ ਸਾਹਿਬ ਪ੍ਰੈਸ ਚ ਕੰਮ ਕਰਦੇ ਸਨ, ਆਪਣੀ ਪ੍ਰੈਸ ਸੀ ਉਹਨਾਂ ਦੀ ਵਜ਼ੀਰ ਕਿੰਨ, ਕਹਿੰਦੇ ਅਸੀਂ ਚਲੇ ਗਏ। ਜਦੋਂ ਘਰ ਪਹੁੰਚੇ ਤੇ ਮੰਜੇ ਤੇ ਇਸ ਤਰ੍ਹਾਂ ਪਿਆ ਜਿਵੇਂ ਕਰੰਗ ਪਿਆ ਹੈ, ਪਿੰਜਰ, ਚਿੱਟੀ ਜੀ ਚਾਦਰ ਨਾਲ ਚਿਹਰਾ ਢੱਕਿਆ। ਭਾਈ ਸਾਹਿਬ ਕਹਿੰਦੇ ਅਸੀਂ ਸਰਾਣੇ ਚਲੇ ਗਏ, ਚਿਹਰੇ ਤੋਂ ਕੱਪੜਾ ਲਾਇਆ, ਚਿੱਟੀ ਚਾਦਰ ਲਾਈ, ਉਹਦੀਆਂ ਅੱਖਾਂ ਅੰਦਰ ਬੜੀਆਂ ਡਰਾਵਣੀ ਸ਼ਕਲ, ਮੈਨੂੰ ਪਹਿਚਾਣ ਗਿਆ। ਭਾਈ ਸਾਹਿਬ ਕਹਿੰਦੇ ਪਹਿਚਾਨਣ ਤੋਂ ਬਾਅਦ ਉਹ ਰੋਇਆ,
बोले पर आवाज ना सुनाई दे। कहिंदे ने पता नहीं मैनू मित्र सी बचपन का, मैं उहदे सिर ते हाथ रख के ना अपना कन्न उहदे मुंह दे नेड़े कीता। ध्यान नाल सुनियो, मैं सिर्फ चेते शब्द की समाप्ति कर लगा। कहिंदे ने अपना कन्न उहदे मुंह नाल कीता ते मैनू इंज सुनाई दिता, वह कह रहा सी कि भाई साहब मेरी अरदास करो, मैनू मौत आ जाए, मैं मर भी नहीं रहा ते जी भी नहीं रहा, मेरे तन का हाल। सिर्फ इन्हें कहा मैनू मौत आ जाए, मैं पाप बहुत किते। अगली आवाज आई नहीं, कहिंदे असी उहदे कन्ना कोल कहा भाई सजना कि गुरु नानक साहब साई ने, गुरु नानक साहब कसाई नहीं। दो शब्द वरते, साई संभालदा है ते कसाई कोंदा है। कहिंदे एक काम कर, तू रो ना, तेनू सुरते जो मैं बोल रहा उहदे गले चो आवाज नहीं सी निकलदी। उहने सिर हिलाया, कहिंदे मैं समझ रहा तुसीं जो बोल रहे हो। कहन लगे फिर बोल धन गुरु नानक साहब जी। ओ बोलिया धन गुरु नानक साहब जी। दूजी बार फिर आवाज दिती धन गुरु नानक साहब जी। आ सेवा पंथी महापुरखां च भी एक साखी आउंदी, चौल छड़दे पए सन नाल कई दिन धन गुरु नानक जी धन गुरु नानक जी। एक कोई साडे वर्गा कथा वाला लंघिया, कहिंदा बाबा मुक्त नहीं होना तू, अजे भी साधना करी जाना, धन गुरु नानक धन गुरु नानक। वह छड़ी जान चौल, ते फिर जदों उन्हें ज्यादा तंग किया मुक्त नहीं तो होना, वह कहिंदा तेरी मुक्ति पवे ठठे खूज, मैनू मेरे गुरु नानक दे चरणा तो ना तो। यह आस्था दियां गल्लां ने, भावना दी। उन्हें कहा बोल धन गुरु नानक साहब जी। वह जदों बोले रोन लग पिया, फिर भाई साहब तुरदिया कहिंदे ने तू वाहिगुरु क्यों नहीं बोलता, बोल वाहिगुरु। उन्हें बड़ी धीमी आवाज च बोलिया वाहिगुरु। अद्धा क घंटा भाई साहब ना उन्हूं वाहिगुरु बुलाई गए, वाहिगुरु शब्दो बोली गया। जदों उठे ते कहन लगे परिवार नूं होए इहदे कोल कोई रोयो ना, ए अंतला समय आ चुका है, इहदे चेते च हुण गुरु चलदा पिया है। किते पूर्वली कीती हुई संगत दा अंकुर प्रगट हो गया, हुण इहदे चेते च दूजा कुछ ना लियाओ, इहनूं सिर्फ वाहिगुरु बोलो। सारा परिवार कोल नाम जपन लग पिया। भाई साहब आ गए घर, रात नूं रह रस पड़दिआं वी चेतो उधर चले गया सुते। अद्धी रात नूं 1:13 उहनां लिखे ने अपनी किताब च, कहिंदे 1:13 ते मैं उठिआ, मैनूं सुपना आया, वह सज्जन जिहड़ा बीमार सी वह मैनूं हरिमंदर साहब लाची बेरी कोल मिल गया। लाची बेर ना जिहड़ी अगे जाके सुखा सिंह महताब सिंह ने जिथे घोड़े बन्ने से, लाची बेर कोल मिलिआ ते बेरी दी टाण ते बैठा ते मैनूं कह रिहा भाई साहब जी सुपने च मैनू गुरु रामदास ने अपने चरणा च बुला लिया है, मैं तुहाडा शुकराना करना वा, मैनू तुसीं गुरु चेते करा दिता, चेते डाली मेरा पार उतारा हो गया। भाई साहब उठे ते टाइम देखिया, उठ के दरबार साहब गए, सवेरे नौकर नूं भेजिया पता करके उस सज्जन दा, पता कीता, कहन लगे भाई साहब रात 1:15 दे उहदे सवास निकल गए। इह जे चेते दी करामा, मैं एक बेनती करांगा, तुसी अज चेते नूं लै के बैठे हो, जिन्हां महापुरखां ने ते सेवा कीती, तुहाडे नाल बचन कीते होणगे, उहनां बचनां नूं जिंदगी च कमा लो, उहनां नूं चेते च धारण कर लईए, जिहदे चेते च वाहिगुरू आ जाएगा। प्यारिओ आ भी सफल ते अगला भी सफल, सतगुरु कृपा करे। मैं बाबा जगमोहन सिंह जी समूह प्रबंध दा तह दिलों धन्नवादी हां, टाइम मैं तुहाडा काफी ज्यादा लै गया, कृपा करके मैनूं बख्श दिया जे। मैं सिर्फ इको प्रकरण रख लिया, अज चेता जां चित इन्नियां कु सेवा प्रवान करनियां जी। वाहिगुरु जी का